दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुँचा है कि सतगुरु तेग बहादुर सच्चे पातशाह जी ने पटने शहर दे विच डेरा लाया होया बहुत सारी स्त्रियां पुरुष सतगुरु सच्चे पातशाह जी की सेवा करके वरदान मंगते ने सतगुरु जी सारिया संगतां नूं वरदान प्रदान करते ने कल इतों तक कथा पहुँची सी अज इतों अगे मैं प्रारंभ करदा नर नारन के गन है शरदा तर श्री मुख को दर सें दर बारे ग्रंथाकार भाई संतोख सिंह जी लिखते ने कि बहुते सारे मनुखां ते स्त्रियां दे मन दे विच बड़ी शरदा पैदा हुंदी है जदों ओह सतगुरु तेग बहादुर सच्चे पातशाह जी दा दरबार दे विच आण के दर्शन करदे ने। एक आवत है एक जावत है एक पावत है मन बांछत सारे कोई आउंदा है कोई जांदा है ते कोई अपने मन पाउंदी मुराद सतगुरां दे चरणां दे विचों पूरी करदा है। बहु पांत उपायन पायन पैर पैं बिनती उत बंधन तारे बहुत तरह तरह दियां जिहड़ियां भेटावां ने ਉਹ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਅਰਪਣ ਕੀਤੀਆਂ ਜਾਂਦੀਆਂ ਨੇ ਅਤੇ ਬਹੁਤ ਸਾਰੀ ਸੰਗਤ ਨਮਸਕਾਰ ਕਰਕੇ ਬੇਨਤੀਆਂ ਕਰਦੀ। ਸ੍ਰੀ ਗੁਜਰੀ ਸਾਧਵੀ ਕੋ ਪ੍ਰਾਤਾ ਨਾਮ ਕਿਰਪਾਲ ਜਗਤ ਬਖੇ ਆਤਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮਾਤਾ ਗੁਜਰੀ ਜੀ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਨੇਕ ਨੇ ਅਤੇ ਜਿਹੜੇ ਬਹੁਤ ਹੀ ਜ਼ਿਆਦਾ ਪ੍ਰਤੀਵਰਤ ਧਰਮ ਦੇ ਧਾਰਨੀ ਨੇ ਉਹਨਾਂ ਦਾ ਇੱਕ ਭਰਾ ਸੀ ਜਿਸ ਦਾ ਨਾਮ ਸੀ ਕਿਰਪਾਲ। ਪੁਰ ਮੈਂ ਕਿਤਕ ਦੇ ਉਸ ਕਰ ਬਾਸ ਬੈਠੇ ਹੋਤੇ ਸਤਿਗੁਰੂ ਪਾਸ ਜਦੋਂ ਪਟਨੇ ਸ਼ਹਿਰ ਦੇ ਵਿੱਚ ਥੋੜ੍ਹੇ ਦਿਨ ਬਤੀਤ ਹੋਏ ਇੱਕ ਦਿਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬੈਠੇ ਸਨ ਹੋਰ ਵੀ ਬਹੁਤ ਸਾਰੇ ਸੇਵਕ ਬੈਠੇ ਸਨ ਇਹ ਜੋ ਕਿਰਪਾਲ ਜੀ ਨੇ ਇਹ ਵੀ ਸਤਿਗੁਰਾਂ ਦੇ ਲਾਗੇ ਹੀ ਬੈਠੇ ਸਨ। ਅਪਰ ਸਿੱਖ ਸੇਵਕ ਗੁਰ ਤੀਰ ਦਰਸ਼ਨ ਕਰ ਨਰਨ ਕੀ ਪੀਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਲਾਗੇ ਬੈਠੇ ਸਨ ਬਹੁਤ ਸਾਰੀ ਸੰਗਤਾਂ ਦੀ ਜਿਹੜੀ ਭੀੜ ਹੈ ਉਹ ਵੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਰਹੀ ਸੀ। ਤਬ ਕਿਰਪਾਲ ਨੇ ਬੋਜਣ ਕੀਨੋ ਆਪ ਜਗਤ ਕੇ ਗੁਰੂ ਪਰ ਬਿਨੋ ਉਸ ਵੇਲੇ ਕਿਰਪਾਲ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਗਰੀਬ ਨਵਾਜ ਤੁਸੀਂ ਜਗਤ ਦੇ ਪ੍ਰਵੀਨ ਗੁਰੂ भूत पवेखत अनेक बिरतांत, तुमरे हृदय सबन की ज्ञात। कृपाल जी कहिंदे ने सच्चे पातशाह जो पहला समा लंघ चुका है तुसी उस दे बारे भी जानदे हो, जो अजे समा आउण वाला है तुसी उस दे बारे भी जानदे हो। हे सच्चे पातशाह जी, तुहानू हर एक जगह दा ज्ञात है, ज्ञान है। नगर विशाल मनोहर महा, तनी पुरख बैठे जह कहा। कृपाल जी कहिंदे ने कि सच्चे पातशाह ये जरा पटना नगर है ये बहुत ही विशाल है ते बहुत ही ज़्यादा सुंदर है, मनोहर है। इस शहर दे विच बहुत तनी तनी जिहड़े पुरख ने वह वसदे ने। मंदर बर सुंदर बड़ करे, नर नारी गण आनंद परे। इत्थों दे रहण वाले जिन्ने भी लोग ने उन्हां दे घर बहुत ही ज़्यादा सुंदर बने हुए ने, इस्त्रियां ते पुरश सारे दे सारे आनंद दे नाल ही भरे हुए ने। सतगुर की संगत समुदाये, रावर को दरसै हर खाए। कृपाल जी कहिंदे ने कि इस तों इलावा सच्चे पातशाह तुहाडी बहुती सारी संगत भी इस पटने शहर दे विच वसदी है, सारे तुहाडे पावन पवित्र दर्शनां दा आनंद माणदे ने। चलै परवाह बिमल बहु पानी, सकल देश शोभत गुण खानी। सुंदर पानी दा जरा प्रवाह है वह भी लागे ही चलता है, इस करके इस इलाके दे विच शोभा वाले गुण बहुते ने। पांत पांत के उप बन खरे, फल फूलन युत तर दल हरे। अनेक प्रकार दे जिहड़े बाग बगीचे ने वह इत्थे लगे हुए ने, जिन्हां दे विच बहुते सारे फुलां ते फलां दे रुख भी हरे लगे ने। इसमें भयो कौन बड़ राजा, जिसने सकल बसाए बिराजा। कृपाल जी कहिंदे ने गरीब नवाज इस जगह दे उत्ते केड़ा वड़ा राजा होया है, जिसने पटने शहर नू वसाया ते इत्थे अपना राज कीता। सुंदर देश राज जिन की नस, करो सुनावण सकल प्रवीनस। सुंदर इस इलाके दे विच सच्चे पातशाह किहड़े राजे ने राज कीता, कृपा करके सारा वृतांत सुनाओ। कृपाल जी ने इस तरीके दे नाल सतगुरां दे चरणां दे विच अर्ज कीती। सुन के सब संगत बिखै, जान हृदय ते हास। तेग बहादुर श्री गुरु कहियो सबन सिख पास। सतगुरु तेग बहादुर सच्चे पातशाह जी ने कृपाल दी बेनती नूं सुनिया है ते सारे इतिहास नूं जिहड़े सतगुरु जी जानदे सन उन्हां सतगुरु तेग बहादुर सच्चे पातशाह जी ने फिर इस तरीके दे नाल बयान कीता इस जगह दे इतिहास नूं। इसी देश में होत पा, निपत बृहदर्थ नाम। तीन छूहनी सैनपत, अत सूरो बल ताम। सतगुरु तेग बहादुर सच्चे पातशाह जी कहिंदे ने कि इस देश दे विच बहुत वड्डा एक राजा होया है, जिसका नाम सी बृहदर्थ। तीन छूहनियां उहदे कोल सैना सी, बहुत वड्डा सैनापति सी, जिहड़ा कि भाव बल दा कर सी। इंद्र समान महाबल सूरा, सकल पांत ऐश्वर्य पूरा। सतगुरु जी कहिंदे ने कि इंद्र दे वांग राजा आप भी बहुत ज्यादा बली सी ते हर एक प्रकार दी सेना भी बली सी, इस ते अलावा ऐश्वर्य दे विच पूरा सी। रक्षा करत देश इस केरी, सब मान जिहान बडेरी। सतगुरु जी सुना रहे ने इतिहास नू कि अपने इलाके दी भली प्रकार दे नाल ओ रख्या करदा सी, आसे पासे दे जिन्ने भी छोटे राजे ने ओ सारे दे सारे इस दी ईन नू मनदे सी। काशी नृप की तनिया दोए तिनको ब्याह आण कर सोए। काशी दे राजे दियां दो लड़कियां सन जिहड़ियां कि इसने ब्याह के अपने घर दे विच लियांदियां। चेरं काल तिसको बित गयो पुत्र नहीं कर निप को पयो। सतगुरु जी कहिंदे ने कि बहुत लंबा समा बतीत हो गया पर इस राजे दे घर दे विच पुत्र पैदा नहीं होया। जग अनेक सदक्षण कीने अपरे उपाय भूप कर लीने। सतगुरु जी कहिंदे ने कि उसने बहुते सारे सहत दखणा दे जग भी किते पर किसी भी उपा दे नाल घर दे विच औलाद ना होई। तऊ न सुत उपजो सुख दाए चिंता तुर होवत पछताए। बड़े जग किते बड़े दान किते बड़े पुन किते हर एक उपा करके राजा हंब गया पर किसी भी तरीके दे नाल पुत्र पैदा ना होया जिहड़ा के राजे नूं सुख देवे। चिंता तुर होवत पछताए। आखिरकार सतगुरु तेग बहादुर जी कहिंदे ने कि राजा बहुत ही ज्यादा चिंता करन लगा ते बड़ा पछताउंदा। चंद्रक नाम रखी शरेक तिसके गुण सुन श्रोण अनेक। सतगुरु जी कहिंदे ने कि इस तों बाद एक चंद्रक नाम दा ऋषि सी जिदी लोकां तों बहुत ज्यादा इस राजे ने महिमा सुनी। लै अपने संग दोनों रानी निपत जाए ते सेवा ठानी। पुत्र दी प्राप्ति दा वरदान लैण दे वास्ते फिर राजे ने अपनियां दोवां राणियां नूं अपने नाल लिया ते उस चंद्रका नाम दे ऋषि दे कोल चलिया गया ते जाके पहलां उहने बहुत ज्यादा ऋषि दी सेवा कीती। ब्रिछ अंब को ते थल खरियो तरे रखी शर ने तप करियो। सतगुरु जी कहिंदे ने कि बहुत विशाल एक अंब दा रुख सी उस रुख दे थले ही ओ जिहड़ा चंद्रक नाम दा ऋषि सी ओ तपस्या करदा सी। अनक पांत के तप को तापत हृदय शुद्ध श्री प्रभ को जापत। उसने बहुत तरह तरह के नाल वड्डे तप साधे ते तप दी साधना दे नाल उस ऋषि दा जिहड़ा हिरदा है वह बहुत ही ज्यादा शुद्ध हो गया सी। केतक दिन जब सेवा ठानी कृपा दृष्ट देखी मुन ज्ञानी। सतगुरु जी कहिंदे ने कि जदों राजे ने थोड़े दिन सेवा कीती ते फिर उस ऋषि ने मेहर दी नज़र दे नाल इस राजे नूं तकिया। तिसै अंब के फल को दीन पुत्र बलि होए सूर अधीन। जदों राजे दे उत्ते ऋषि प्रसन्न होया ते उसने आख्या कोई वरदान मंग। राजे ने फिर वरदान मंगया कि ऋषि वर कृपा करके मैनू पुत्र दा दान दिओ। उस वेले सतगुरु जी कहिंदे ने कि उही जिहड़ा अंब सी जिस दे थले बैठ के वह तपस्या करता सी उस अंब दे रुख तो एक अंब तोड़ के उन्हें दे दिता ऋषि ने राजे नूं ते नाल ही वरदान दिता पुत्र बली होए सूर अधीन कि तेरे घर दे विच बहुत सूरमा ते बली पुत्र पैदा होवेगा। ले हर ख्यो राजा बुद्धिवान घर निज गमण्यो बंधन ठान। ऋषि ने आख्या कि अंब अपनी राणी नूं खवा देवे ते तेरे घर दे विच सूरमा पुत्र पैदा होवेगा। कवि संतोख सिंह जी लिखते ने कि अंब दे फल नूं लैके बड़ा प्रसन्न होया ते फिर अपने घर दे विच चला गया ऋषि नूं नमस्कार करके। दोए दारा प्यारी समझन किसको दियो चितवनो ठन। जदों घर दे विच पहुंचिया ते बड़ा दुचित्ती दे विच फस गया कि मेरियां ते एक दी जगह दे उते दो राणियां ने ते दोवां नूं मैं बहुत ही ज्यादा इको वर्गा प्यार करदा हां। सोचन लगा किसको दियो कि जिहड़ा अंब दा फल है इह मैं किहनूं देवां। एक दुख पावै एक हर खाए ए बिद नहीं मेरे मन आए। ਰਾਜਾ ਸੋਚਣ ਲੱਗਾ ਕਿ ਇੱਕ ਰਾਣੀ ਤੇ ਖੁਸ਼ ਹੋ ਜਾਏਗੀ ਜਦੋਂ ਉਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਵੇਗਾ, ਤੇ ਦੂਸਰੀ ਬਹੁਤ ਹੀ ਜ਼ਿਆਦਾ ਦੁੱਖ ਪਾਵੇਗੀ। ਇਹ ਵਿਧ ਨਹੀਂ ਮੇਰੇ ਮਨਾਏ ਤੇ ਮੈਂ ਇਹ ਨਹੀਂ ਚਾਹੁੰਦਾ ਕਿ ਦੋਵਾਂ ਦੇ ਵਿੱਚੋਂ ਮੇਰੀ ਕੋਈ ਵੀ ਰਾਣੀ ਦੁਖੀ ਹੋਵੇ। ਗੁਣ ਸਰੂਪ ਮੈਂ ਦੋ ਸਮਾਨ, ਮੋਹ ਮੈਂ ਪ੍ਰੀਤ ਕਰੈ ਸਮ ਜਾਣ। ਰਾਜਾ ਸੋਚਦਾ ਕਿ ਗੁਣਾਂ ਦੇ ਵਿੱਚ ਤੇ ਸੁੰਦਰਤਾਈ ਦੇ ਵਿੱਚ ਮੇਰੀਆਂ ਦੋਵੇਂ ਰਾਣੀਆਂ ਇੱਕੋ ਵਰਗੀਆਂ ਨੇ ਤੇ ਮੇਰੇ ਨਾਲ ਜਿਹੜੀ ਪ੍ਰੀਤ ਹੈ ਉਹ ਵੀ ਦੋਵੇਂ ਇੱਕੋ ਜਿੰਨੀਆਂ ਹੀ ਕਰਦੀਆਂ ਨੇ। ਬਹੁਤ ਕਾਲ ਚਿੱਤ ਵਿਓ ਮਨ ਮਾਹੇ, ਇੱਕ ਕੋ ਦੇਣ ਰੁਚੈ ਚਿੱਤ ਨਾਹੇ। ਰਾਜੇ ਨੇ ਬਹੁਤ ਸਮਾਂ ਤੱਕ ਸੋਚਿਆ, ਵਿਚਾਰਾਂ ਕੀਤੀਆਂ, ਇੱਕ ਕੋ ਦੇਣ ਰੁਚੈ ਚਿੱਤ ਨਾਹੇ, ਪਰ ਉਸਦਾ ਇਹ ਜੀ ਨਹੀਂ ਕਰਦਾ ਕਿ ਕਿਸੇ ਇੱਕ ਰਾਣੀ ਨੂੰ ਮੈਂ ਇਹ ਅੰਬ ਦਾ ਫਲ ਦਿਆਂ। ਫਲ ਦੁਖਾਂਡ ਕਰ ਕੈ ਕਰ ਲੀਨ, ਦੋਹੇ ਨਾਰੀ ਪਿਆਰੀ ਕੋ ਦੀਨ। ਸੋਚ ਵਿਚਾਰ ਕਰਨ ਤੋਂ ਬਾਅਦ ਰਾਜੇ ਨੇ ਸੋਚਿਆ ਕਿ ਮੈਂ ਅੰਬ ਦੇ ਦੋ ਟੁਕੜੇ ਕਰ ਦਿੰਦਾ ਹਾਂ ਤੇ ਅੱਧਾ ਅੱਧਾ ਟੁਕੜਾ ਦੋਵਾਂ ਰਾਣੀਆਂ ਨੂੰ ਦੇ ਦਿੰਦਾ ਹਾਂ। ਇਸੇ ਤਰ੍ਹਾਂ ਉਸਨੇ ਕੀਤਾ ਕਿ ਅੰਬ ਨੂੰ ਕੱਟਿਆ, ਦੋ ਹਿੱਸਿਆਂ ਦੇ ਵਿੱਚ ਕਰਕੇ ਇੱਕ ਹਿੱਸਾ ਇੱਕ ਰਾਣੀ ਨੂੰ ਦੇ ਦਿੱਤਾ ਤੇ ਦੂਸਰਾ ਹਿੱਸਾ ਦੂਜੀ ਰਾਣੀ ਨੂੰ ਉਸਨੇ ਦੇ ਦਿੱਤਾ। ਹੋਏ ਪ੍ਰਸੰਨ ਦੋਨੋਂ ਫਲ ਲਹਿਓ, ਖਾਏ ਕਿਤਕ ਦਿਨਨ ਗਰਭ ਪਾਇਓ। ਜਦੋਂ ਦੋਵਾਂ ਨੇ ਪ੍ਰਸੰਨਤਾ ਦੇ ਨਾਲ ਉਸ ਅੰਬ ਦੇ ਫਲ ਨੂੰ ਖਾ ਲਿਆ ਤੇ ਉਸੇ ਵੇਲੇ ਦੋਵਾਂ ਨੇ ਹੀ ਗਰਭ ਨੂੰ ਧਾਰਨ ਕੀਤਾ।
ਭੂਪਤ ਕੇ ਮਨ ਹਰਖੀ ਪਾਵਾ, ਗਰਭਵਤੀ ਦੇਖਤ ਸੁਖ ਪਾਵਾ।
ਜਦੋਂ ਰਾਜੇ ਦੀਆਂ ਦੋਵਾਂ ਰਾਣੀਆਂ ਨੇ ਹੀ ਗਰਭ ਨੂੰ ਧਾਰਨ ਕੀਤਾ ਤੇ ਰਾਜਾ ਬਹੁਤ ਹੀ ਜ਼ਿਆਦਾ ਦੋਵਾਂ ਨੂੰ ਦੇਖ ਕੇ ਪ੍ਰਸੰਨ ਹੋਇਆ।
ਅਵਧ ਗਰਭ ਜਬ ਪੂਰਨ ਪਈ, ਜਨਮੇ ਪੁੱਤਰ ਦੋਹਣ ਗਤ ਨਹੀਂ।
ਪਰ ਜਦੋਂ ਹੀ ਗਰਭ ਦਾ ਸਮਾਂ ਪੂਰਾ ਹੋਇਆ ਉਸ ਵੇਲੇ ਜਨਮੇ ਪੁੱਤਰ ਦੋਹਣ ਗਤ ਨਹੀਂ, ਦੋਵਾਂ ਦੇ ਘਰ ਦੇ ਵਿੱਚ ਪੁੱਤਰਾਂ ਨੇ ਜਨਮ ਲਿਆ ਪਰ ਵੱਖਰੀ ਹੀ ਕਿਸਮ ਦੇ ਸੀ।
ਅਰਧ ਅਰਧ ਜਨਮੇ ਤਨ ਦੋਏ, ਨਿਰਖਤ ਨਾਰ ਬਿਸਮਰਈ ਹੋਏ।
ਅੱਧੇ ਅੱਧੇ ਪੁੱਤਰ ਜਨਮੇ ਨੇ, ਭਾਵ ਕਿ ਅੱਧਾ ਹਿੱਸਾ ਇੱਕ ਰਾਣੀ ਦੀ ਕੁੱਖ ਤੋਂ ਜਨਮ ਲਿਆ ਤੇ ਅੱਧੇ ਹਿੱਸੇ ਨੇ ਦੂਸਰੀ ਰਾਣੀ ਦੇ ਕੁੱਖ ਦੇ ਵਿੱਚੋਂ ਜਨਮ ਲਿਆ। ਨਿਰਖਤ ਨਾਰ ਬਿਸਮ ਰਹੀ ਸੋਏ, ਵੇਖਦਿਆਂ ਸਾਰੀਆਂ ਔਰਤਾਂ ਹੈਰਾਨ ਰਹਿ ਗਈਆਂ।
ਤਾਂ ਕੋ ਜਾਣਿਓ ਪਾਇ ਉਤਪਾਤ, ਇਹ ਖੰਡ ਦੋਏ ਕੋ ਗਾਤ।
ਸਾਰਿਆਂ ਨੇ ਜਾਣਿਆ ਕਿ ਬਹੁਤ ਹੀ ਜ਼ਿਆਦਾ ਮਾੜਾ ਸ਼ਗਨ ਹੋਇਆ ਹੈ, ਬਹੁਤ ਜ਼ਿਆਦਾ ਉਪਦਰਵ ਪੈਦਾ ਹੋਏਗਾ। ਇਹ ਖੰਡ ਦੋਏ ਇੱਕੋ ਗਾਤ, ਭਾਵ ਕੇ ਸਰੀਰ ਇੱਕੋ ਦੇ ਦੋ ਟੋਟੇ ਨੇ, ਇੱਕ ਟੋਟੇ ਨੇ ਇੱਕ ਰਾਣੀ ਦੀ ਕੁੱਖ ਦੇ ਵਿੱਚੋਂ ਜਨਮ ਲਿਆ ਤੇ ਦੂਸਰਾ ਹਿੱਸਾ ਦੂਸਰੀ ਰਾਣੀ ਤੋਂ ਪੈਦਾ ਹੋਇਆ।
ਅੰਬਰ ਬਿਖੈ ਲਪੇਟਿਓ ਤਾਹੇ, ਗੇਰੋ ਵਹਿਰ ਬਿਲੋਕੋ ਨਾਹੇ।
ਆਖਰਕਾਰ ਆਖਿਆ ਗਿਆ ਹੈ ਕਿ ਕੱਪੜੇ ਦੇ ਵਿੱਚ ਲਪੇਟ ਕੇ ਬਾਹਰ ਉਜਾੜ ਦੇ ਵਿੱਚ ਇਹਨਾਂ ਨੂੰ ਦੋਵਾਂ ਟੁਕੜਿਆਂ ਨੂੰ ਸੁੱਟ ਦਿੱਤਾ ਜਾਵੇ ਤੇ ਕੋਈ ਵੀ ਇਹਨਾਂ ਦੇ ਵੱਲ ਵੇਖੇ ਨਾ।
ਇੱਕ ਤੀਆ ਨੇਲੇ ਬਾਹਰ ਡਾਰਿਓ, ਜਰਾ ਰਾਖਸ਼ੀ ਗਿਰਤ ਨਿਹਾਰਿਓ।
ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਖੀ ਸੁਣਾ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਔਰਤ ਨੇ ਉਹਨਾਂ ਦੋਵਾਂ ਟੁਕੜਿਆਂ ਨੂੰ ਬਾਹਰ ਜਾ ਕੇ ਸੁੱਟ ਦਿੱਤਾ। ਜਿਹੜੇ ਵੇਲੇ ਉਹਨਾਂ ਟੁਕੜਿਆਂ ਨੂੰ ਸੁੱਟਿਆ ਉਸ ਵੇਲੇ ਜਰਾ ਨਾਮ ਦੀ ਇੱਕ ਰਾਕਸ਼ਣੀ ਸੀ ਜਿਹੜੀ ਕਿ ਵੇਖ ਰਹੀ ਸੀ।
ਗਈ ਸ਼ੀਘ੍ਰ ਪੱਖੇ ਅਣ ਕੇ ਕਾਰਨ, ਆਮਖ ਸ਼੍ਰੋਣਤ ਕਰਤ ਆਹਰਨ।
ਤੇ ਉਹ ਜਿਹੜੀ ਜਰਾ ਰਾਕਸ਼ਣੀ ਸੀ ਉਹ ਬੜੀ ਸ਼ੀਘਰਤਾ ਦੇ ਨਾਲ ਹੀ ਖਾਣ ਦੇ ਵਾਸਤੇ ਅੱਗੇ ਵਧੀ ਕਿਉਂਕਿ ਮਾਸ ਤੇ ਲਹੂ ਪੀਣ ਦਾ ਹੀ ਉਹਦਾ ਆਹਾਰ ਸੀ।
ਦੇਖਿਓ ਤੇ ਉਠਾਏ ਕੇ ਜਬੈ, ਅਚਰਜ ਭਈ ਨਈ ਗਤ ਸਬੈ।
ਜਦੋਂ ਲਾਗੇ ਪਹੁੰਚੀ ਹੈ ਜਾ ਕੇ ਉਸਨੇ ਦੇਖਿਆ ਬੜਾ ਅਜੀਬ ਕਿਸਮ ਦਾ ਬੱਚਾ ਹੈ ਕਿ ਦੋ ਹਿੱਸਿਆਂ ਦੇ ਵਿੱਚ ਇਹ ਹੈ।
ਬੜ ਬਲ ਸੋ ਗਹਿ ਭਾਰੀ ਭਾਰ, ਜੋਰਤ ਪਈ ਜਰਾ ਤਿਸ ਬਾਰ। ਬੜ ਬਲ ਸੋ ਪਾਵ ਕੇ ਵੱਡੀ ਤਾਕਤ ਦੇ ਨਾਲ ਉਸ ਭਾਰੀ ਭਾਰ ਵਾਲੇ ਬੱਚੇ ਨੂੰ ਉਸ ਜਰਾ ਨਾਮ ਦੀ ਰਾਕਸ਼ਨੀ ਨੇ ਜੋੜ ਦਿੱਤਾ। ਪਾਵ ਕੇ ਜਿਹੜੇ ਦੋਵੇਂ ਟੋਟੇ ਸੀ ਉਹਨਾਂ ਟੋਟਿਆਂ ਨੂੰ ਇੱਕ ਦੂਜੇ ਦੇ ਨਾਲ ਮਿਲਾ ਦਿੱਤਾ।
ਇੱਕ ਨੈਣ ਕਰ ਪਦ ਇੱਕ ਕਾਨ ਪਰ ਉਹ ਤੋਂ ਜਿਹ ਥਾਨ ਪਿਆਨ।
ਉਹ ਬਾਲਕ ਜਿਹਦੀ ਇੱਕ ਅੱਖ ਇੱਕ ਹਿੱਸੇ ਦੇ ਵਿੱਚ ਸੀ, ਦੂਸਰੀ ਦੂਸਰੇ ਹਿੱਸੇ ਦੇ ਨਾਲ ਸੀ, ਇੱਕ ਹੱਥ ਇਸ ਪਾਸੇ ਸੀ, ਦੂਸਰਾ ਹੱਥ ਦੂਸਰੇ ਟੋਟੇ ਦੇ ਨਾਲ ਸੀ, ਇਸੇ ਤਰੀਕੇ ਦੇ ਨਾਲ ਇੱਕ ਪੈਰ ਇੱਧਰ ਅਤੇ ਇੱਕ ਉੱਧਰ ਸੀ, ਇੱਕ ਕੰਨ ਇੱਧਰ ਅਤੇ ਇੱਕ ਉੱਧਰ ਸੀ। ਭਾਵ ਕਿ ਜਿਹੜੇ ਦੋਵੇਂ ਟੁਕੜੇ ਸੀ ਇਸ ਤਰ੍ਹਾਂ ਦੇ, ਪਰ ਉਹ ਤੋਂ ਜਿਹੇ ਥਾਨ ਭਿਆਨ, ਬੜੀ ਭਿਆਨਕ ਜਿਹੀ ਜਗ੍ਹਾ ਦੇ ਉੱਤੇ ਉਜਾੜ ਦੇ ਵਿੱਚ ਉਹਨਾਂ ਟੋਟਿਆਂ ਨੂੰ ਸੁੱਟਿਆ ਗਿਆ ਸੀ।
ਤੇਹ ਤੇ ਬਲ ਕਰ ਕੈ ਸੋ ਲਗਾਇਓ, ਜੀਵਿਓ ਬਾਲਕ ਰੁਦਨ ਸੁਨਾਇਓ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸੁਣਾਉਂਦੇ ਨੇ ਕਿ ਜਦੋਂ ਜਰਾ ਨਾਮ ਦੀ ਰਾਕਸ਼ਨੀ ਨੇ ਉਹਨਾਂ ਦੋਵਾਂ ਟੋਟਿਆਂ ਨੂੰ ਜੋੜ ਦਿੱਤਾ ਤੇ ਉਸੇ ਵੇਲੇ ਉਹ ਜਿਹੜਾ ਬਾਲਕ ਸੀ ਉਹ ਜਿਉਂਦਾ ਹੋ ਗਿਆ।
ਸ਼ਬਦ ਪਾਇਓ ਜਿਮ ਘਣ ਗਰ ਜਨਤਾ, ਨਗਰ ਲੋਕ ਸੁਣ ਚਿੰਤ ਕਰੰਤਾ।
ਉਸੇ ਵੇਲੇ ਬਾਲਕ ਨੇ ਜਿਉਂਦਾ ਹੋ ਕੇ ਰੋਣਾ ਸ਼ੁਰੂ ਕਰ ਦਿੱਤਾ। ਉਸ ਵੇਲੇ ਬਹੁਤ ਹੀ ਜ਼ਿਆਦਾ ਵੱਡਾ ਸ਼ਬਦ ਪੈਦਾ ਹੋਇਆ, ਜਿਵੇਂ ਕਿ ਵੱਡਾ ਬੱਦਲ ਗੱਜਦਾ ਹੋਵੇ। ਉਹ ਜਿਹੜੀ ਆਵਾਜ਼ ਸੀ ਉਹ ਨਗਰ ਦੇ ਲੋਕਾਂ ਦੇ ਤੱਕ ਵੀ ਪਹੁੰਚੀ ਤੇ ਸਾਰਿਆਂ ਨੇ ਬੜੀ ਚਿੰਤਾ ਕੀਤੀ।
ਜਰਾ ਰਾਖਸ਼ੀ ਅਚ ਰਾਜ ਮਾਨਿਓ, ਭਈ ਚਿੱਤਰ ਸਮ ਤੂਸ਼ਨ ਠਾਨਿਓ।
ਜਦੋਂ ਬਾਲਕ ਜਿਉਂਦਾ ਹੋ ਗਿਆ ਤੇ ਜਿਹੜੀ ਜਰਾ ਨਾਮ ਦੀ ਰਾਕਸ਼ਨੀ ਸੀ ਉਹ ਵੀ ਬਹੁਤ ਹੀ ਜ਼ਿਆਦਾ ਹੈਰਾਨ ਹੋਈ। ਭਈ ਚਿੱਤਰ ਸਮ ਤੂਸ਼ਨ ਠਾਨਿਓ, ਚੁੱਪ ਨੂੰ ਰਾਕਸ਼ਨੀ ਨੇ ਧਾਰਨ ਕੀਤਾ ਤੇ ਇਸ ਤਰ੍ਹਾਂ ਖਲੋ ਗਈ ਜਿਵੇਂ ਕੋਈ ਪੱਥਰ ਦੀ ਮੂਰਤੀ ਹੋਵੇ।
ਜਰਾ ਉਠਾਏ ਰਹੀ ਨਹੀਂ ਹਾਲਿਓ, ਸਗਰੋ ਆਪਣੋ ਯੋਜ ਸੰਭਾਲਿਓ।
ਜਰਾ ਰਾਕਸ਼ਨੀ ਨੇ ਉਸ ਨੂੰ ਚੁੱਕਣ ਦਾ ਯਤਨ ਕੀਤਾ ਪਰ ਉਹ ਬਾਲਕ ਉਸ ਤੋਂ ਹਿੱਲਿਆ ਤੱਕ ਨਾ, ਉਹਨੇ ਆਪਣਾ ਪੂਰਾ ਜ਼ੋਰ ਲਾ ਦਿੱਤਾ।
ਬੜੋ ਸ਼ਬਦ ਸੁਣੀ ਉਚਰੋ ਨੀਚ, ਤਾਏ ਪਰਿਓ ਰੌਰਪੁਰ ਬੀਚ।
ਵੱਡੀ ਜਦੋਂ ਉਸ ਜਗ੍ਹਾ ਦੇ ਉੱਤੋਂ ਆਵਾਜ਼ ਆਈ, ਜਿੰਨੇ ਵੀ ਉੱਚੇ ਤੇ ਨੀਵੇਂ ਸੀ ਸਾਰੇ ਦੇ ਸਾਰੇ ਉਸ ਪਾਸੇ ਨੂੰ ਦੌੜੇ ਨੇ, ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ।
ਜਰਾ ਰਾਖਸ਼ੀ ਕੋ ਤਹਿ ਬਰਜਿਓ, ਨਿਪਕੇ ਪਟਨ ਕ੍ਰੋਧ ਕਰ ਤਰਜਿਓ।
ਰੌਲੇ ਨੂੰ ਸੁਣ ਕੇ ਜਿਹੜੇ ਰਾਜੇ ਦੇ ਸੈਨਿਕ ਸਨ ਉਹ ਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ। ਰਾਜੇ ਦੇ ਸੈਨਿਕਾਂ ਨੇ ਉਸ ਰਾਕਸ਼ਨੀ ਨੂੰ ਜਾ ਕੇ ਤਾੜਿਆ, ਵਰਜਿਆ ਕ੍ਰੋਧ ਦੇ ਨਾਲ।
ਲਿਓ ਉਠਾਏ ਬਹੁਤ ਨੇ ਮਿਲ ਕਰ, ਲੈ ਕਰ ਪਹੁੰਚੇ ਭੂਪਤ ਕੇ ਕਰ।
ਬਹੁਤਿਆਂ ਸਾਰਿਆਂ ਨੇ ਮਿਲ ਕੇ ਫਿਰ ਉਸ ਛੋਟੇ ਜਿਹੇ ਬੱਚੇ ਨੂੰ ਉਠਾਇਆ ਹੈ ਤੇ ਫਿਰ ਬੱਚੇ ਨੂੰ ਉਠਾ ਕੇ ਉਹ ਰਾਜੇ ਦੇ ਕੋਲ ਪਹੁੰਚ ਗਏ।
ਜਰਾ ਗਈ ਮਹੀ ਪਾਲਕ ਪਾਸ, ਹਿਰਨਪ ਤੁਮਰੇ ਪੁਰ ਮੈਂ ਵਾਸ।
ਉਹ ਜਰਾ ਜਿਹੜੀ ਰਾਕਸ਼ਨੀ ਸੀ ਉਹ ਵੀ ਰਾਜੇ ਦੇ ਕੋਲ ਪਹੁੰਚੀ ਹੈ ਤੇ ਉਹ ਰਾਜੇ ਨੂੰ ਜਾ ਕੇ ਕਹਿੰਦੀ ਹੈ ਕਿ ਹੇ ਰਾਜਨ, ਤੇਰੀ ਪੁਰੀ ਦੇ ਵਿੱਚ ਮੇਰਾ ਵਾਸਾ ਹੈ।
ਯਾਂ ਤੇ ਬਾਲਕ ਮੈਂ ਲਖ ਪਾਵਾ, ਜੋਰ ਦੁਖੰਡ ਆਣ ਜੀਏ ਪਾਵਾ।
ਕਹਿੰਦੀ ਹੈ ਕਿ ਜਦੋਂ ਮੈਂ ਬਾਲਕ ਨੂੰ ਦੇਖਿਆ ਤੇ ਮੈਂ ਇਸ ਨੂੰ ਖਾਣ ਦੇ ਵਾਸਤੇ ਅੱਗੇ ਵਧੀ, ਜਦੋਂ ਮੈਂ ਲਾਗੇ ਹੋਈ ਤੇ ਮੈਂ ਦੇਖਿਆ ਕਿ ਦੋ ਹਿੱਸਿਆਂ ਦੇ ਵਿੱਚ ਇਹ ਬਾਲਕ ਸੀ। ਕਹਿੰਦੀ ਹੈ ਕਿ ਮੈਂ ਦੋਵਾਂ ਨੂੰ ਮਿਲਾ ਦਿੱਤਾ ਹਿੱਸਿਆਂ ਨੂੰ ਤੇ ਉਸੇ ਵੇਲੇ ਇਹ ਬਾਲਕ ਜਿਉਂਦਾ ਹੋ ਗਿਆ।
ਨਿਪਨੇ ਹੋਏ ਪ੍ਰਸੰਨ ਸੁਤਲੀਨਸ, ਮੋਦ ਸਹਿਤ ਦਾਰਾ ਦੋਏ ਦੀਨਸ।
ਰਾਜਾ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਰਾਜੇ ਨੇ ਆਪਣੇ ਪੁੱਤਰ ਨੂੰ ਫੜਿਆ ਤੇ ਖੁਸ਼ੀ ਦੇ ਨਾਲ ਆਪਣੀਆਂ ਦੋਵਾਂ ਰਾਣੀਆਂ ਨੂੰ ਉਹ ਪੁੱਤਰ ਦੇ ਦਿੱਤਾ।
ਜਰਾ ਰਾਕਸ਼ੀ ਵਿਦਿਆ ਹੋਈ, ਗਈ ਚਿੰਤ ਰਾਜੇ ਕੀ ਖੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਰਾ ਨਾਮ ਦੀ ਰਾਕਸ਼ਨੀ ਉੱਥੋਂ ਵਿਦਿਆ ਹੋ ਗਈ ਹੈ। ਜਿਸ ਤਰ੍ਹਾਂ ਉਹ ਵਿਦਿਆ ਹੋ ਗਈ ਹੈ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੀ ਚਿੰਤਾ ਵੀ ਵਿਦਿਆ ਹੋ ਗਈ, ਭਾਵ ਕੇ ਖੁਸ਼ ਹੋ ਗਿਆ। जग दान मंगल उत्साहु करत पायो हित सोनर नाहू। फिर इस तों बाद राजे ने बहुत ही ज्यादा खुशी दे नाल बहुते जग किते, बहुत खुशियां मनाईयां ते बहुता सारा दान दिता। जरा राखशी संद करियो है, जरा संद यह नाम परियो है। ग्रंथाकार भाई संतोख सिंह जी लिखते ने कि सतगुरु तेग बहादुर सच्चे पातशाह जी सुनाउंदे ने साखी कि जरा नाम सी उस राक्षसी दा जिन्हें यदि संधि कीती है, संधि तो भाव है मिलाप, जरा तो भाव है राक्षसी दा नाम। इस करके सतगुरु तेग बहादुर जी कहिंदे ने कि जरा ते संद नूं दोवां शब्दां नूं मिला के फिर इस बालक दा नाम जरा संद ही रखिया गया। दिन दिन बदै अधिक बल तरै, शक्त विशाल निपोसम करै। हौली हौली ये जरा संद नाम दा बालक वधदा गया। कवि संतोख सिंह जी लिखते ने कि शक्ति विशाल ही हौली हौली हुंदी गई जिवें राजां दी हुंदी। महाबाह आयत जिस छाती, शुभ लक्षण सुंदर सब पाती। वड्डा होया, बहुत ज्यादा मजबूत ते लम्मिया इस दियां बाहां सन, बड़ा सूर वीर सी, चौड़ी छाती सी ते सारे सुंदर लक्षण सी। बीतत पायो जब चिरकाल, सुन के सोरख अखल हवाल। सतगुरु तेग बहादुर जी कहिंदे ने कि बहुता सारा समा जदों बतीत हो गया, आखिरकार जेड़े ऋषि ने राजे नू वरदान दिता सी उस नू भी इस गल दा पता लगा क्या कुछ वापरे। इसी देश चल आयो सोए, देखण हित निप को सुत जोए। सतगुरु जी कहिंदे ने कि इस जगह दे उत्ते ही ओ चल के ऋषि आया है राजे दे पुत्र नू देखण दे ले। सुनत भूप ने सुख को माना, पूजन की लै सौज महाना। जदों राजे नू पता लगा कि ओ ऋषिवर जी आ रहे ने जिन्हां ने मैनू पुत्र दा वरदान दिता, ते राजा बहुत ही ज्यादा खुश होया। उन्ने ऋषि दी पूजा करन दे वास्ते बहुत समग्री इकट्ठी कीती। दो पार जा ले कर साथ, रिख के चरण तरियो निज माथ। राजा अपनियां दोवां ही राणियां नूं नाल लैके ऋषि जी दे कोल पहुंचया है। राजे ने अपना मत्था ऋषि दे चरणां दे उत्ते लाया। बिना पानी सादर बैठायो, बड़े पाग हम दर्शन पायो। चंद्र कृषि दे चरणा दे विच राजे ने सहत निम्रता दे बेनती कीती है कि ऋषिवर साडे बहुत वड्डे भाग ने, तुसी अपना पावन आण के सानू दर्शन दित्ता। मो पर कृपा विशाल तुम्हारी, दियो पुत्र योदा बल भारी। राजे ने ऋषि दे चरणा दे विच बेनती कीती कि तुहाडी बहुत ही वड्डी मेरे ते कृपा होई है, कि तुहाडी कृपा दे नाल तुसी मैनूं वरदान दिता ते मेरे घर दे विच वड्डा बलकारी योदा पुत्र पैदा होया। आबे राज आप ही करिए, हम सब हिन को आशय थिरिए। राजे ने चंद्र कृषि नूं आख्या कि मैनूं सिर्फ पुत्र दी लोड़ सी, मैनूं राज भाग दी कोई लालसा नहीं है, इस करके हे ऋषिवर तुसी मेरे इस राज नूं सांभो, मैं इस राज नूं लैणा नहीं चाहुंदा। कह रखीशर सुनो नरेश, तुम ही को शोभत सब देश। ते चंद्र कृषि ने राजे नूं आख्या कि नहीं राजा, रिखियां नूं राज करना शोभा नहीं देंदा, तू ही शोभदा है ते तू ही अपने राज नूं सांभ, मैं भी राज दी इच्छा नहीं धारण करदा। तपसा बण्यो हमारो राज, तुम ही राखो सैन समाज। चंद्र कृषि ने आख्या कि जिहड़ी तपस्या है उही मेरा राज भाग है, ते तू अपने सेना ते समाज दे नाल अपने राज नूं सांभ के रख। एसत तुमरो ऐसो भयो, बिदतै सकल जगत जस लयो। ऋषि ने आख्या राजे नूं कि तेरे घर दे विच ये जरा पुत्र पैदा होया है ये बहुत ही ज्यादा वड्डा बलकारी आने वाले समय दे विच भी होवेगा ते बहुत ज्यादा दूर दूर तक इसका जस दुनिया दे विच फैलेगा। जगत बिखे इसके समूप नहीं होए है महद अनूप। चंद्र कृषि ने आख्या कि दुनिया दे विच इस वर्गा राजा होर कोई भी सुंदर नहीं होवेगा। सब राजन को राजा होए या कि समसर करे न कोए। ऋषि ने आख्या कि सारिया राजा तो भी वड्डा राजा होवेगा पाप के महाराजा होवेगा एदी बराबरी कोई भी हो राजा कर नहीं सकेगा। सुर असरन को जीता जुद करे प्रजा की रक्षा छुद। ऋषि ने आख्या कि देवत्यां नूं जित लवेगा इस तो इलावा दंतां दे उत्ते भी जित की प्राप्ति करेगा ते अपनी प्रजा की बहुत शुद्धता दे नाल ए रख्या करेगा। जो नरेंद इस पर चढ़ आवे भुज बल ते हतै पलावे। ऋषि ने राजे नूं आख्या कि जिहड़ा भी कोई राजा इस दे उत्ते चढ़ाई करके आवेगा अपनियां बाहवां दे जोड़ दे नाल अपने बल दे नाल जां उस नूं दौड़ा देगा ते जां मार देगा। निप तपसी ते सुन कर गाथा सुत गुण ते विशाल सुख साथा। सतगुरु तेग बहादुर जी कहिंदे ने कि राजे ने जदों तपस्वी तो अपने पुत्र दीयां सुंदर गाथावां नूं सुनिया ते बहुत ही ज्यादा सुख नूं धारण कीता। राज तिलक अपेखण की ना आप पंथ कानन को लीना। सतगुरु जी कहिंदे ने कि उस वेले राजे ने अपने पुत्र जरासंध नूं राज तिलक दे दिता सिंघासन दे उत्ते बिठा दिता ते आप भगती करन दे वास्ते उन्हें जंगल दा रस्ता फड़े। सुत को कह सिखिया दे कनी जोगदारा ले कर बामनी। जड़ियां राजे दियां राणियां सन उन्होंने भी पुत्र नूं चंगी सिख्या दिती है ते फिर वह भी अपने पति राजे दे नाल ही जंगल दे वल चलिया गए। बन में गमण्यो तपसी संग कीनस तप बन सैल यो तंग। सतगुरु तेग बहादुर जी कहिंदे ने कि जिहड़ा चंद्रक ऋषि सी उहदे नाल राजा भी चला गया ते राजे दियां दोवें राणियां भी चलियां गईयां ते जरासंध नूं उहने अपना राज दे दिता। कीन सताप बन सैल उतंग एक बहुत उच्चे पहाड़ दे उत्ते चढ़ के उन्हां तिन्हां ने तपस्या कीती। जरासंध निज पित के पाछे चतरंगण कर तुजनी आछे। जरासंध ने अपने पिता तो जान तो पिछों सारे राज भाग नूं चंगे तरीके दे नाल सांभिया ते चार प्रकार दी सेना नूं होर भी ज्यादा विशाल बनाया। जोर निपते सिकी आग्या मोरे संगर कर रिप को सिर फोरे। फिर जरासंध ने अपने लागले जिन्ने भी राजे सन उन्हां दे उत्ते चढ़ाई कीती। सतगुरु जी कहिंदे ने कि जिहड़ा भी राजा आग्या नूं मन्नदा सी उस नूं छड़ दिंदा सी ते जिहड़ा नहीं सी मन्नदा उस नूं लड़ाई दे विच रणभूमि दे विच मार दिंदा सी। किसको कारा ग्रह में डारे किसे निकासे छीने सारे। कईयां राजयां नूं मार दिता ते उन्हां दे राज नूं सांभिया ते कईयां नूं कैद खानियां दे विच सुट दिता ते किसे नूं देश निकाला दे दिता। भली पांत निज राज बदावा सब पर अपनो हुक्म टिकावा। सतगुरु तेग बहादुर जी कहिंदे ने कि इस तरीके दे नाल जरासंध ने हर एक जगह दे उत्ते अपने वड्डे राज नूं फैलाया ते सारयां दे उत्ते अपना हुक्म चलाया। इस जगह दे उत्ते कवि जी अगले अध्याय दा प्रारंभ करदे ने। प्रय कृष्ण अवतार प्रभ महावीर बलवान जन्म पयो मथुरा बिखे बिद त्यो गोकुल थान। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਹੀ ਸਮੇਂ ਦੌਰਾਨ ਭਗਵਾਨ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ, ਜਿਹੜੇ ਕਿ ਬਹੁਤ ਹੀ ਜ਼ਿਆਦਾ ਬਲਵਾਨ ਸਨ ਅਤੇ ਮਹਾਸੂਰਮੇ ਸਨ। ਉਹਨਾਂ ਦਾ ਜਨਮ ਤੇ ਭਾਵੇਂ ਮਥੁਰਾ ਦੇ ਵਿੱਚ ਹੋਇਆ, ਬਾਅਦ ਦੇ ਵਿੱਚ ਉਹ ਗੋਕਲ ਦੇ ਵਿੱਚ ਹੀ ਪ੍ਰਗਟ ਹੋਏ, ਉੱਥੇ ਹੀ ਪਲੇ। ਹੁਣ ਜਰਾਸੰਧ ਦੀ ਜਿਹੜੀ ਸਾਰੀ ਵਾਰਤਾ ਹੈ, ਇਸ ਨੂੰ ਕਵੀ ਜੀ ਨੇ ਬਿਆਨ ਕਰਨਾ ਹੈ। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਹ ਸਾਰੀ ਜਰਾਸੰਧ ਦੀ ਸਾਖੀ ਨੂੰ ਸਿੱਖਾਂ ਦੇ ਕੋਲ ਬਿਆਨ ਕਰ ਰਹੇ ਨੇ। ਦੁਸ਼ਟਨ ਮਹਾਪੂਤ ਨਾ ਮਾਰੀ, ਤਿਨਾ ਵਰਤ ਕੀ ਦੇਹ ਬੇਦਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਭਗਵਾਨ ਕ੍ਰਿਸ਼ਨ ਨੇ ਵੱਡੇ ਵੱਡੇ ਦੁਸ਼ਟਾਂ ਦਾ ਨਾਸ ਕੀਤਾ, ਸਾਰਿਆਂ ਤੋਂ ਪਹਿਲਾਂ ਪੂਤਨਾ ਨਾਂ ਦੀ ਜਿਹੜੀ ਰਾਕਸ਼ਨੀ ਸੀ ਉਸ ਨੂੰ ਮਾਰਿਆ, ਤੇ ਫਿਰ ਤਿਨਾ ਵਰਤ ਦਾ ਵੀ ਨਾਸ਼ ਕੀਤਾ। ਇੱਕ ਦੈਂਤ ਸੀ ਜਿਸ ਨੂੰ ਕੰਸ ਨੇ ਕ੍ਰਿਸ਼ਨ ਜੀ ਨੂੰ ਮਾਰਨ ਦੇ ਵਾਸਤੇ ਕੱਲਿਆ, ਇਹ ਵਾਵ ਰੋਲਾ ਦਾ ਰੂਪ ਬਣ ਕੇ ਕ੍ਰਿਸ਼ਨ ਜੀ ਨੂੰ ਉਡਾ ਕੇ ਲੈ ਗਿਆ ਸੀ, ਤੇ ਬਾਅਦ ਦੇ ਵਿੱਚ ਕ੍ਰਿਸ਼ਨ ਜੀ ਨੇ ਇਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ। ਇਹਦਾ ਨਾਂ ਸੀ ਤਿਨਾ ਵਰਤ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਹਿਲਾਂ ਪੂਤਨਾ ਨੂੰ ਮਾਰਿਆ ਤੇ ਫਿਰ ਇਸ ਦਾ ਨਾਸ ਕੀਤਾ। ਬਾਲ ਸਰੂਪ ਵਿਖਿਆ ਇਹ ਨਾਸੇ, ਬਰਦਤ ਪਏ ਗਨ ਗੋਪ ਅਵਾਸੇ। ਬਾਲਕ ਸਰੂਪ ਦੇ ਵਿੱਚ ਹੀ ਜਦੋਂ ਭਗਵਾਨ ਸਨ ਇਹਨਾਂ ਦਾ ਨਾਸ ਕੀਤਾ, ਤੇ ਫਿਰ ਹੌਲੀ ਹੌਲੀ ਉਸ ਗੋਕਲ ਦੇ ਵਿੱਚ ਗਵਾਲਿਆਂ ਦੇ ਘਰ ਦੇ ਵਿੱਚ ਹੀ ਇਹ ਪਲੇ। ਦੈਂਤ ਯਾਗਾ ਸੁਰ ਤੇਨ ਕੁਮਾਰਾ, ਕੇਸੀ ਕੋ ਬਲ ਕਰ ਸੰਗਾਰਾ। ਇਸ ਤੋਂ ਬਾਅਦ ਅਗਾਸੁਰ ਨਾਂ ਦੇ ਦੈਂਤ ਨੂੰ ਵੀ ਮਾਰਿਆ। ਇਹ ਅਗਾਸੁਰ ਜਿਹੜਾ ਸੀ ਇਹ ਕੰਸ ਦਾ ਸੈਨਾਪਤੀ ਸੀ। ਫਿਰ ਇੱਕ ਤੇਨਕ ਨਾਂ ਦਾ ਰਾਕਸ਼ ਸੀ, ਉਹਨੂੰ ਵੀ ਮਾਰਿਆ, ਤੇ ਕੇਸੀ ਨਾਂ ਦੇ ਰਾਕਸ਼ ਨੂੰ ਵੀ ਬਲ ਦੇ ਨਾਲ ਕ੍ਰਿਸ਼ਨ ਜੀ ਨੇ ਸੰਘਾਰਿਆ। ਮਲ ਚੰਡੂਰ ਸੋ ਮੁਸ਼ਟ ਕੁਮਾਰਾ, ਪੁੰਨ ਨਿਪ ਕੰਸ ਦੁਸ਼ਟ ਸੰਗਾਰਾ। ਕਹਿਣ ਤੋਂ ਭਾਵ ਹੈ ਕਿ ਦੋ ਇਹ ਵੱਡੇ ਮੱਲ ਸਨ, ਚੰਡੂਰ ਤੇ ਮੁਸ਼ਟਕ, ਇਹਨਾਂ ਦੋਵਾਂ ਮੱਲਾਂ ਨੂੰ ਵੀ ਮਾਰਿਆ, ਤੇ ਫਿਰ ਆਖਰਕਾਰ ਰਾਜੇ ਕੰਸ ਦਾ ਨਾਸ ਕੀਤਾ। ਜਰਾ ਸੰਦ ਕੋ ਹੋਤੋ ਜਮਾਤਾ, ਜਬ ਕਨ ਸ਼ਾਮ ਕੀਨ ਖਲ ਘਾਤਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਕੰਸ ਸੀ ਇਹ ਜਰਾਸੰਧ ਰਾਜੇ ਦਾ ਜਵਾਈ ਸੀ, ਜਦੋਂ ਉਸ ਕੰਸ ਨੂੰ ਭਗਵਾਨ ਨੇ ਮਾਰ ਦਿੱਤਾ। ਸੋਤਾ ਗਈ ਪਿਤ ਪਾਸ ਪੁਕਾਰੀ, ਬੇਦਵਾ ਦੇਖ ਅਦਕ ਦੁਖੇ ਆਰੀ। ਜਦੋਂ ਮਾਰ ਦਿੱਤਾ ਕੰਸ ਨੂੰ, ਤੇ ਕੰਸ ਜਰਾਸੰਧ ਦਾ ਜਵਾਈ ਸੀ, ਜਰਾਸੰਧ ਦੀ ਜਿਹੜੀ ਲੜਕੀ ਸੀ ਉਹ ਆਪਣੇ ਪਿਤਾ ਦੇ ਕੋਲ ਪਹੁੰਚੀ ਹੈ, ਆਣ ਕੇ ਉਸਨੇ ਪੁਕਾਰ ਕੀਤੀ ਕਿ ਕ੍ਰਿਸ਼ਨ ਨੇ ਮੇਰੇ ਪਤੀ ਨੂੰ ਮਾਰ ਦਿੱਤਾ। ਵਿਧਵਾ ਦੇਖ ਕੇ ਜਰਾਸੰਧ ਬਹੁਤ ਹੀ ਜ਼ਿਆਦਾ ਦੁਖੀ ਹੋਇਆ।
ਜਰਾਸੰਧ ਕੋ ਪਿਓ ਬਲ ਪਾਰੀ, ਸਕਲ ਬਾਹਣੀ ਕੀਨਸ ਤਿਆਰੀ।
ਜਰਾਸੰਧ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ, ਤੇ ਉਸਨੇ ਫਿਰ ਬਹੁਤ ਵੱਡੀ ਫੌਜ ਨੂੰ ਤਿਆਰ ਕੀਤਾ।
ਉਤਸਾਹਤ ਭੂਪਤ ਤਬ ਚੜਿਓ, ਹਥੋਂ ਹਲੀ ਹਰ ਕ੍ਰੋਧ ਸੋ ਬੜਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਜਰਾਸੰਧ ਬੜੇ ਹੀ ਉਤਸ਼ਾਹ ਦੇ ਨਾਲ ਫੌਜ ਨੂੰ ਲੈ ਕੇ ਚੜਿਆ। ਮਨ ਦੇ ਵਿੱਚ ਉਸਨੇ ਧਾਰਨਾ ਧਾਰੀ ਕਿ ਨਾਲੇ ਤੇ ਕ੍ਰਿਸ਼ਨ ਨੂੰ ਮਾਰਨਾ ਹੈ, ਤੇ ਨਾਲੇ ਉਹਦੇ ਭਰਾ ਬਲਭੱਦਰ ਨੂੰ ਵੀ ਮਾਰਨਾ ਹੈ, ਜਿਹਨੂੰ ਬਲਰਾਮ ਵੀ ਆਖਿਆ ਜਾਂਦਾ।
ਮਥੁਰਾ ਘੇਰ ਕਰਿਓ ਸੰਗਰਾਮੂ, ਲੱਖੋਂ ਪੱਟ ਪਹੁੰਚੇ ਜਮ ਧਾਮੂ।
ਜਰਾਸੰਧ ਨੇ ਆਪਣੀ ਵੱਡੀ ਫੌਜ ਦੇ ਨਾਲ ਮਥੁਰਾ ਨਗਰੀ ਨੂੰ ਜਾ ਕੇ ਘੇਰ ਲਿਆ, ਤੇ ਫਿਰ ਬਹੁਤ ਵੱਡਾ ਸੰਗਰਾਮ ਹੋਇਆ। ਇਸ ਰਣ ਭੂਮੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੂਰਮੇ ਜਮਾਂ ਦੀ ਪੁਰੀ ਨੂੰ ਚਲੇ ਗਏ, ਭਾਵ ਕੇ ਮਾਰੇ ਗਏ।
ਰਣ ਪੈਰਵ ਕਰਕੇ ਬਹੁ ਬਾਰ, ਹਟ ਹਟ ਗਇਓ ਪ੍ਰਭੂ ਤੇ ਹਾਰ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਬਹੁਤੀ ਵਾਰੀ ਹੀ ਵੱਡੇ ਭਿਆਨਕ ਜਰਾਸੰਧ ਨੇ ਆਣ ਕੇ ਭਗਵਾਨ ਦੇ ਨਾਲ ਜੰਗ ਲੜੇ, ਪਰ ਆਖਰਕਾਰ ਹਾਰ ਕੇ ਜਾਂਦਾ ਰਹੇ।
ਪੁਣੇ ਦਵਾਰਕਾ ਸਿੰਧ ਮਜਾਰੇ, ਰਚੀ ਪੁਰੀ ਬਸ ਰਹੇ ਸੁਖਾਰੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਸਮੁੰਦਰ ਦੇ ਵਿੱਚ ਦਵਾਰਕਾ ਨਗਰੀ ਦਾ ਨਿਰਮਾਣ ਕੀਤਾ ਭਗਵਾਨ ਕ੍ਰਿਸ਼ਨ ਜੀ ਨੇ, ਤੇ ਫਿਰ ਸੁੱਖ ਦੇ ਨਾਲ ਉੱਥੇ ਰਹਿਣ ਲੱਗੇ।
ਕਿਤਕ ਕਾਲ ਬੀਤਿਓ ਤਿਸ ਪਾਛੇ,
ਪਾਂਡਵ ਭਏ ਸੂਰਮੇ ਆਛੇ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਇੰਨੇ ਚਿਰ ਨੂੰ ਜਿਹੜੇ ਪਾਂਡਵ ਸੂਰਮੇ ਨੇ ਉਹ ਆਏ। ਰਾਜ ਸੁਆ ਸੋ ਚਹਿਤ ਕਰਿਓ, ਛਤਰ ਆਜ਼ਾਦ ਮਨੋਰਥ ਧਰਿਓ। ਉਹਨਾਂ ਨੇ ਜਗ ਰਾਜਸੂ ਕਰਨ ਦੀ ਚਾਹ ਪੈਦਾ ਕੀਤੀ, ਸ਼ਤਰੂ ਆਜ਼ਾਦ ਮਨੋਰਥ ਧਰਿਓ, ਭਾਵ ਕਿ ਜਿਹੜਾ ਰਾਜਾ ਯੁਧਿਸ਼ਠਰ ਸੀ ਇਹਨੇ ਮਨ ਦੇ ਵਿੱਚ ਐਸਾ ਮਨੋਰਥ ਧਾਰਨ ਕੀਤਾ। ਤਹ ਤੇ ਸਿਰ ਕਨ ਸ਼ਾਮ ਬੁਲਾਏ, ਅਤ ਪ੍ਰਿਆ ਲਖ ਕਰ ਤਿੰਨ ਗ੍ਰਹਿ ਆਏ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਭਗਵਾਨ ਜੀ ਨੂੰ ਇਹਨਾਂ ਪਾਂਡਵਾਂ ਨੇ ਬੁਲਾਇਆ ਤੇ ਬਹੁਤੇ ਜ਼ਿਆਦਾ ਪਾਂਡਵਾਂ ਨੂੰ ਆਪਣੇ ਪਿਆਰੇ ਜਾਣ ਕੇ ਭਗਵਾਨ ਕ੍ਰਿਸ਼ਨ ਜੀ ਇਹਨਾਂ ਦੇ ਘਰ ਪਹੁੰਚੇ। ਆਪਣ ਮਨੋਰਥ ਭਾਣਿਓ ਅਗਾਰੀ, ਸੁਣ ਮਦ ਸੂਦਨ ਗਿਰਾਇਓ ਚਾਰੀ। ਯੁਧਿਸ਼ਠਰ ਨੇ ਆਪਣੇ ਮਨ ਦਾ ਮਨੋਰਥ ਭਗਵਾਨ ਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਦਾ ਜੱਗ ਕਰਨਾ ਹੈ। ਉਸ ਵੇਲੇ ਮਧੂਸੂਦਨ ਨੇ ਭਾਵ ਕੇ ਭਗਵਾਨ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਮਹਾਂਵੀਰ ਜੋ ਮਗਧ ਨਰੇਸ਼, ਜਰਾ ਸੰਧ ਬਲ ਵਿਖੇ ਵਿਸ਼ੇਸ਼। ਭਗਵਾਨ ਜੀ ਰਾਜੇ ਯੁਧਿਸ਼ਠਰ ਨੂੰ ਕਹਿੰਦੇ ਨੇ ਕਿ ਬਹੁਤ ਵੱਡਾ ਮਹਾਂਵੀਰ ਹੈ ਮਗਧ ਦਾ ਰਾਜਾ, ਜਿਹਦਾ ਨਾਮ ਜਰਾ ਸੰਧ ਹੈ, ਉਹ ਬਲ ਦੇ ਵਿੱਚ ਬਹੁਤ ਵੱਡਾ। ਤਿਸ ਮਾਰੇ ਬਿਨ ਮੱਖ ਨਹੀਂ ਹੋਏ, ਪੂਰਨ ਭਇਓ ਯਾਰ ਬਲ ਸੋਏ। ਭਗਵਾਨ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਜਰਾ ਸੰਧ ਨੂੰ ਮਾਰਿਆ ਨਹੀਂ ਜਾਂਦਾ ਉਹਨਾਂ ਚਿਰ ਤੁਹਾਡਾ ਇਹ ਜੱਗ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਸਾਰਿਆਂ 'ਤੇ ਰਾਜ ਕਰਨਾ ਚਾਹੁੰਦੇ ਹੋ, ਪਰ ਕਦੇ ਵੀ ਤੁਹਾਡੀ ਅਧੀਨਗੀ ਨੂੰ ਉਹ ਜਰਾ ਸੰਧ ਪ੍ਰਵਾਨ ਨਹੀਂ ਕਰੇਗਾ। ਇਸ ਕਰਕੇ ਉਸ ਨੂੰ ਪਹਿਲਾਂ ਮਾਰਨਾ ਪਵੇਗਾ, ਤਾਂ ਹੀ ਤੁਹਾਡਾ ਇਹ ਜੱਗ ਪੂਰਾ ਹੋਵੇਗਾ। ਪੂਰਨ ਭਇਓ ਆਰ ਬਲਾ ਸੋਏ। ਭਗਵਾਨ ਜੀ ਕਹਿੰਦੇ ਨੇ ਕਿ ਆਪਣੀ ਆਯੂ ਦੇ ਵਿੱਚ ਉਹ ਪੂਰਨ ਬਲੀ ਹੈ, ਜਾਂ ਫਿਰ ਇਸ ਤੁਕ ਦਾ ਇਹ ਵੀ ਅਰਥ ਲੱਗ ਸਕਦਾ ਹੈ ਕਿ ਉਹ ਆਪਣੀ ਪੂਰੀ ਉਮਰ ਮੁਕਾ ਚੁੱਕਾ ਹੈ।
ਏਕ ਬਾਰ ਨਿਜ ਮੰਦਰ ਚਰਕੈ, ਗਦਾ ਪ੍ਰਹਾਰੀ ਕਰ ਬਲ ਕਰਕੈ।
ਇਸ ਤੋਂ ਬਾਅਦ ਭਗਵਾਨ ਨੇ ਉਹਦੀ ਸ਼ਕਤੀ ਦਾ ਬਿਆਨ ਕੀਤਾ ਕਿ ਕਿੰਨਾ ਉਹ ਜ਼ਿਆਦਾ ਬਲਕਾਰੀ ਹੈ। ਭਗਵਾਨ ਜੀ ਕਹਿੰਦੇ ਨੇ ਕਿ ਇੱਕ ਵਾਰ ਆਪਣੇ ਮੰਦਰ ਦੇ ਉੱਤੇ ਭਾਵ ਕੇ ਆਪਣੇ ਮਹਿਲ ਦੇ ਉੱਤੇ ਚੜ੍ਹ ਕੇ ਉਸ ਨੇ ਗਦਾ ਦਾ ਜ਼ੋਰ ਦੇ ਨਾਲ ਪ੍ਰਹਾਰ ਕੀਤਾ ਸੀ।
ਸੌ ਜੋ ਜਨ ਮਗ ਕੋ ਵਿਸਤਾਰ, ਪਹੁੰਚੀ ਹਮ ਟਿਗ ਕਰਨ ਪ੍ਰਹਾਰ।
ਭਗਵਾਨ ਜੀ ਕਹਿੰਦੇ ਨੇ ਕਿ ਉਸ ਦੇ ਮਹਿਲ ਤੋਂ 100 ਯੋਜਨ ਦੀ ਦੂਰੀ ਦੇ ਤੱਕ ਸਾਡਾ ਵਾਸਾ ਸੀ, ਉਹਨੇ ਉੱਥੋਂ ਹੀ ਜ਼ੋਰ ਦੇ ਨਾਲ ਸਾਡੇ ਵੱਲ ਗਦਾ ਪ੍ਰਹਾਰੀ, ਜਿਹੜੀ ਕਿ ਸਾਨੂੰ ਮਾਰਨ ਦੇ ਵਾਸਤੇ ਉੱਥੋਂ ਪਹੁੰਚੀ।
ਕਹਿੰਦੇ ਨੇ ਤਬ ਬਲ ਦੇਵ ਸ਼ਕਤ ਕਰੇ ਆਪਣੀ, ਆਵਤ ਗਦਾ ਨਿਫਲ ਕਰ ਖਪਣੀ।
ਉਸ ਵੇਲੇ ਮੇਰੇ ਭਰਾ ਨੇ ਭਾਵ ਕੇ ਬਲਭੱਦਰ ਨੇ ਜਾਂ ਬਲਰਾਮ ਨੇ ਜਾਂ ਬਲਦੇਵ ਨੇ ਉਸ ਦੀ ਗਦਾ ਨੂੰ ਆਪਣੀ ਸ਼ਕਤੀ ਦੇ ਨਾਲ ਖਤਮ ਕਰ ਦਿੱਤਾ, ਤਾਂ ਸਾਡਾ ਉਸ ਗਦਾ ਤੋਂ ਬਚਾਅ ਹੋਇਆ, ਇੰਨਾ ਬਲਸ਼ਾਲੀ।
ਜਰਾ ਸੰਧ ਰਾਖਤ ਬਲ ਘਨਾ, ਕੇਤਕ ਤਾਕੀ ਗਿਣਤੀ ਗਨਾ।
ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਜਰਾ ਸੰਧ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ, ਮੈਂ ਕਿੰਨੀ ਕੁ ਉਸ ਦੀ ਸ਼ਕਤੀ ਦਾ ਬਿਆਨ ਕਰਾਂ।
ਤਾਂ ਤੇ ਨੀ ਕੋ ਇਹ ਉਪਾਏ, ਸੈਣਾ ਹਮ ਸੋ ਚਲੇ ਨਾ ਕਾਏ।
ਇਸ ਕਰਕੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਚੰਗਾ ਇਹ ਉਪਾਅ ਹੈ ਕਿ ਸਾਨੂੰ ਸੈਣਾ ਤੇ ਬਿਲਕੁਲ ਵੀ ਉੱਥੇ ਲਿਜਾਣੀ ਨਹੀਂ ਚਾਹੀਦੀ, ਕਿਉਂਕਿ ਜੇਕਰ ਸੈਣਾ ਖੜਾਂਗੇ ਤਾਂ ਵੀ ਕੋਈ ਫਾਇਦਾ ਨਹੀਂ ਹੈ, ਉਹ ਸੈਣਾ ਦਾ ਨਾਸ ਕਰ ਦੇ।
ਜੇ ਸਨਮੁਖ ਹੋਏ ਸਕੇ ਨਾ ਕੋਏ, ਚਮੂ ਲਰੇ ਕਿਉਂ ਜੀਤਨ ਹੋਏ।
ਕਹਿੰਦੇ ਨੇ ਕਿ ਜਿਹੜੇ ਜਰਾ ਸੰਧ ਦੇ ਸਾਹਮਣੇ ਕੋਈ ਵੀ ਅੜਕੇ ਖਲੋ ਨਹੀਂ ਸਕਦਾ, ਉਹ ਚਮੂ ਦੇ ਨਾਲ ਭਾਵ ਕੇ ਸੈਣਾ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਜਿੱਤਿਆ ਨਹੀਂ ਜਾ ਸਕਦਾ।
ਅਰਜਨ ਭੀਮ ਸੰਗ ਲੈ ਜਾਉ, ਕਈ ਭੇਦ ਕਰ ਤੇ ਜਿੱਤ ਆਉ।
ਭਗਵਾਨ ਕ੍ਰਿਸ਼ਨ ਜੀ ਨੇ ਯੁਧਿਸ਼ਠਰ ਨੂੰ ਆਖਿਆ ਕਿ ਅਰਜਨ ਨੂੰ ਤੇ ਭੀਮ ਨੂੰ, ਇਹਨਾਂ ਦੋਵਾਂ ਨੂੰ ਮੈਂ ਨਾਲ ਲੈ ਕੇ ਜਾਵਾਂਗਾ, ਤੇ ਅਨੇਕਾਂ ਹੀ ਤਰੀਕਿਆਂ ਦੇ ਨਾਲ ਭਾਵ ਕੇ ਜਿਸ ਤਰ੍ਹਾਂ ਰਾਜਨੀਤੀ ਦੇ ਚਾਰ ਭੇਦ ਮੰਨੇ ਗਏ ਨੇ, ਸਾਮ ਦਾਮ ਦੰਡ ਭੇਦ। ਕਹਿੰਦੇ ਨੇ ਭਗਵਾਨ ਜੀ ਕਿ ਹਰ ਇੱਕ ਨੀਤੀ ਦੀ ਵਰਤੋਂ ਕਰਕੇ ਮੈਂ ਆਖਰਕਾਰ ਉਸ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰਾਂਗਾ।
ਅਬ ਪਹੁੰਚੇ ਹਮ ਜਾਏ ਸਮੀਪ,
ਭੀਮ ਸੰਗ ਰਣ ਕਰੈ ਮਹੀਪ। ਭਗਵਾਨ ਕ੍ਰਿਸ਼ਨ ਜੀ ਯੁਧਿਸ਼ਠਿਰ ਨੂੰ ਕਹਿੰਦੇ ਨੇ ਕਿ ਹੁਣ ਅਸੀਂ ਤਿੰਨੇ ਹੀ ਮਿਲ ਕੇ ਉਹਦੇ ਕੋਲ ਜਾਵਾਂਗੇ ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਭੀਮ ਦੇ ਨਾਲ ਹੀ ਉਹ ਰਾਜਾ ਜਰਾਸੰਧ ਜੰਗ ਕਰੇਗਾ।
ਦੇਹ ਸੁਪਟ ਦੈ ਸੰਗ ਹਮਾਰੇ ਜਸ ਜੈ ਤਿਸ ਲੇ ਹੋ ਸੰਭਾਰੇ।
ਭਗਵਾਨ ਕ੍ਰਿਸ਼ਨ ਜੀ ਨੇ ਆਖਿਆ ਕਿ ਦੋਵੇਂ ਜਿਹੜੇ ਸੂਰਮੇ ਨੇ ਤੇਰੇ ਭਰਾ ਇੱਕ ਭੀਮ ਤੇ ਦੂਸਰਾ ਅਰਜਨ ਇਹ ਮੈਨੂੰ ਤੂੰ ਦੇ ਦੇ। ਜਸ ਜੈ ਹੈ ਤਸ ਲੇ ਹੋ ਸੰਭਾਰੇ ਕਹਿਣ ਤੋਂ ਪਾਵੇ ਹੈ ਕਿ ਜਿਸ ਤਰ੍ਹਾਂ ਦੇ ਜਾਣਗੇ ਤੈਸੇ ਹੀ ਸੰਭਾਲ ਲੈਣਾ ਭਾਵ ਕਿ ਮੈਂ ਇਹਨਾਂ ਨੂੰ ਮਰਨ ਨਹੀਂ ਦਿਆਂਗਾ।
ਕਹੀ ਯੁਧਿਸ਼ਠਿਰ ਪਾਂਡਵ ਰਾਜ ਆਪ ਸਿਧਾਰਥ ਹਮਰੇ ਕਾਜ।
ਜਦੋਂ ਭਗਵਾਨ ਕ੍ਰਿਸ਼ਨ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਯੁਧਿਸ਼ਠਿਰ ਦੇ ਨਾਲ ਤੇ ਯੁਧਿਸ਼ਠਿਰ ਫਿਰ ਕਹਿਣ ਲੱਗਾ ਕਿ ਤੁਸੀਂ ਹਮੇਸ਼ਾ ਹੀ ਸਾਡੇ ਕੰਮਾਂ ਨੂੰ ਸਵਾਰਦੇ ਹੋ।
ਜਿਸ ਪ੍ਰਕਾਰ ਨੀਕੀ ਮਨ ਤੁਮਰੇ ਤਿਮਹੀ ਸ਼ੁਭ ਹੋਏ ਕਾਰਜ ਹਮਰੇ।
ਯੁਧਿਸ਼ਠਿਰ ਕਹਿੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਭਗਵਾਨ ਜੀ ਤੁਸੀਂ ਚੰਗਾ ਸਮਝਦੇ ਹੋ ਤੁਸੀਂ ਉਸੇ ਤਰ੍ਹਾਂ ਹੀ ਕਰੋ ਕਿਉਂਕਿ ਤੁਸੀਂ ਹਮੇਸ਼ਾ ਹੀ ਸਾਡੀ ਰੱਖਿਆ ਦੇ ਵਾਸਤੇ ਹੀ ਸੋਚਦੇ ਹੋ।
ਸੁਣ ਤੀਨੋ ਕਰ ਦਿਜ ਕੋ ਬੇਸ ਇਸੀ ਦੇਸ਼ ਕੋ ਆਏ ਵਿਸ਼ੇਸ਼।
ਸਤਿਗੁਰੂ ਤੇਗ ਬਹਾਦਰ ਜੀ ਸੁਣਾ ਰਹੇ ਨੇ ਸਾਖੀ ਕਿ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਭੀਮ ਤੇ ਅਰਜਨ ਇਹਨਾਂ ਤਿੰਨਾਂ ਨੇ ਪੰਡਤਾਂ ਦੇ ਭੇਸ ਨੂੰ ਧਾਰਨ ਕੀਤਾ ਤੇ ਇਸੇ ਹੀ ਇਲਾਕੇ ਦੇ ਵਿੱਚ ਪਹੁੰਚ ਗਏ।
ਮਗ ਸੂਦੇ ਕੋ ਤਜਬੋ ਕੀਨ ਅਪਰ ਦੇਸ਼ ਕੋ ਗਏ ਪਰ ਬੀਨ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਰ ਸਿੱਧਾ ਰਸਤਾ ਇਹਨਾਂ ਨੇ ਅਖਤਿਆਰ ਨਹੀਂ ਕੀਤਾ ਅਪਰ ਦੇਸ਼ ਕੋ ਗਏ ਪ੍ਰਵੀਨ ਪਹਿਲਾਂ ਹੋਰ ਕਿਸੇ ਇਲਾਕੇ ਦੇ ਵਿੱਚ ਇਹਨਾਂ ਨੇ ਜਾ ਕੇ ਪ੍ਰਵੇਸ਼ ਕੀਤਾ।
ਮਤ ਹਮਰੋ ਆਗਮ ਸੁਣ ਪਾਵੈ ਹੱਥ ਨੂੰ ਪੁਨਹ ਕਠਿਨ ਹੋਏ ਜਾਵੇ।
ਇਹਨਾਂ ਨੇ ਸਿੱਧਾ ਰਸਤਾ ਇਸ ਕਰਕੇ ਅਖਤਿਆਰ ਨਾ ਕੀਤਾ ਇਹਨਾਂ ਨੇ ਸੋਚਿਆ ਕਿ ਕਿਤੇ ਇਹ ਨਾ ਹੋਵੇ ਕਿ ਸਾਡੇ ਆਉਣੇ ਦੀ ਖਬਰ ਜਰਾਸੰਧ ਨੂੰ ਪਤਾ ਲੱਗ ਜਾਵੇ ਉਹਨੂੰ ਫਿਰ ਮਾਰਨਾ ਬੜਾ ਔਖਾ ਹੋ ਜਾਏਗਾ।
ਉਤਰਤ ਭਏ ਸੁਰ ਸਰੀ ਪਾਰ ਨਦੀ ਗੰਡ ਕਾ ਤਰਕੈ ਬਾਰ।
ਪਹਿਲਾਂ ਗੰਗਾ ਨਦੀ ਤੋਂ ਪਾਰ ਹੋਏ ਨੇ ਤੇ ਫਿਰ ਗੰਡਕ ਨਾਂ ਦੀ ਜਿਹੜੀ ਨਦੀ ਸੀ ਉਹਨੂੰ ਵੀ ਪਾਰ ਕੀਤਾ।
ਸ਼੍ਰੋਣਾ ਸਲਤਾ ਕੋ ਤਜ ਗਏ ਮਗਧ ਵਿਖੇ ਆਵਤੇ ਪਏ।
ਫਿਰ ਉਹਨਾਂ ਨੇ ਸ਼ੋਣ ਭਦਰਾ ਨਾਂ ਦੀ ਨਦੀ ਨੂੰ ਵੀ ਪਾਰ ਕੀਤਾ ਆਖਰਕਾਰ ਵਿੰਗ ਬਲਾਵੇਂ ਪਾ ਕੇ ਉਹ ਮਗਧ ਦੇ ਵਿੱਚ ਪਹੁੰਚ ਗਏ।
ਜਰਾਸੰਧ ਜੋਦਾ ਜਹਿ ਰਾਜਾ ਨਿਕਟ ਬਾਹਣੀ ਅਧਿਕ ਸਮਾਜਾ।
ਉਸ ਮਗਧ ਦੇ ਵਿੱਚ ਪ੍ਰਵੇਸ਼ ਕੀਤਾ ਹੈ ਜਿੱਥੇ ਬਹੁਤ ਵੱਡਾ ਬਲਕਾਰੀ ਯੋਧਾ ਜਰਾਸੰਧ ਰਾਜ ਕਰਦਾ ਸੀ ਜਿਹਦੇ ਕੋਲ ਸੈਨਾ ਵੀ ਬਹੁਤ ਸੀ ਤੇ ਸਾਜੋ ਸਮਾਨ ਵੀ ਬਹੁਤ ਸੀ।
ਬਸੈ ਦੇਸ਼ ਮੈਂ ਸੁਖ ਸੋ ਲੋਕ ਨਹੀਂ ਪਾਵਤ ਕਬ ਹੂੰ ਮਨ ਸ਼ੋਕ।
ਰਾਜੇ ਜਰਾਸੰਧ ਦੇ ਜਿੰਨੇ ਵੀ ਪ੍ਰਜਾ ਦੇ ਲੋਕ ਸਨ ਉਹ ਸਾਰੇ ਦੇ ਸਾਰੇ ਸੁੱਖ ਦੇ ਨਾਲ ਵਸਦੇ ਸਨ ਕਦੇ ਵੀ ਕਿਸੇ ਪ੍ਰਜਾ ਨੂੰ ਕੋਈ ਸੋਗ ਤੇ ਰੋਗ ਦਾ ਸਾਹਮਣਾ ਕਰਨਾ ਨਹੀਂ ਪਿਆ।
ਵੱਡੋ ਨਗਰ ਜਹ ਦੁਰਗ ਚੁਗਿਰਦੇ ਕੋਈ ਨਾ ਮਰਦ ਜਾਹਿ ਕੋ ਮਰਦੇ।
ਬਹੁਤ ਵੱਡੇ ਨਗਰ ਦੇ ਦੁਆਲੇ ਚਾਰ ਦੀਵਾਰੀ ਸੀ ਬਹੁਤ ਉੱਚੀ ਫਸੀਲ ਸੀ। ਕਵੀ ਜੀ ਲਿਖਦੇ ਨੇ ਕੋਈ ਨਾ ਮਰਦ ਜਾਹਿ ਕੋ ਮਰਦੇ ਭਾਵ ਕਿ ਕੋਈ ਬਲੀ ਨਹੀਂ ਸੀ ਜਿਹੜਾ ਕਿ ਉਸ ਰਾਜੇ ਦੇ ਨਾਲ ਲੜ ਕੇ ਜਿੱਤ ਦੀ ਪ੍ਰਾਪਤੀ ਕਰੇ। ਸਾਰਿਆਂ ਦੇ ਉੱਤੇ ਵੱਡਾ ਰਾਜ ਸੀ ਜਰਾਸੰਧ।
ਬੜ ਯੋਧੇ ਚਹੁ ਦਿਸ਼ ਰਖਵਾਰੇ ਸ਼ਸਤਰ ਅਸਤਰ ਕੋ ਧਾਰਨ ਹਾਰੇ।
ਬਹੁਤ ਵੱਡੇ ਵੱਡੇ ਸੂਰਬੀਰ ਯੋਧੇ ਜਰਾਸੰਧ ਦੀ ਹਿਫਾਜ਼ਤ ਦੇ ਵਾਸਤੇ ਤੈਨਾਤ ਰਹਿੰਦੇ ਸਨ ਜਿਹੜੇ ਕਿ ਅਸਤਰਾਂ ਤੇ ਸ਼ਸਤਰਾਂ ਦੇ ਧਾਰਨ ਕਰਨ ਵਾਲੇ ਸਨ।
ਕੰਟ ਮਾਲ ਇੱਕ ਮਗ ਮੇ ਹੈ ਛਤਰ ਜਾਣ ਬਾਜੈ ਸੁਧ ਕਹੈ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਉਹਨੇ ਆਪਣੇ ਵੈਰੀ ਤੋਂ ਬੜੇ ਵੱਡੇ ਵੱਡੇ ਬੰਦੋਬਸਤ ਕੀਤੇ ਹੋਏ ਸਨ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਇੱਕ ਤੇ ਬਹੁਤ ਸਾਰੇ ਬਲਕਾਰੀ ਯੋਧੇ ਉਹਦੀ ਹਿਫਾਜ਼ਤ ਦੇ ਵਾਸਤੇ ਰਹਿੰਦੇ ਸਨ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਦੈਵੀ ਸ਼ਕਤੀਆਂ ਵੀ ਉਹਦੇ ਵਿੱਚ ਸਨ ਜਿਨ੍ਹਾਂ ਦੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਘੰਟਿਆਂ ਦੀ ਮਾਲਾ ਇੱਕ ਬੰਨੀ ਹੋਈ ਸੀ, ਜਦੋਂ ਵੀ ਕੋਈ ਵੈਰੀ ਆਉਂਦਾ ਸੀ ਤੇ ਉਹ ਘੰਟਿਆਂ ਦੀ ਮਾਲਾ ਆਪਣੇ ਆਪ ਹੀ ਖੜਕਣ ਲੱਗ ਪੈਂਦੀ ਸੀ।
ਸ਼ਬਦ ਕੰਟ ਰਾਜਾ ਸੁਣ ਪਾਵੇ, ਹੋਏ ਸੁਚੇਤੋ ਬੜ ਸਹਿਣ ਪਠਾਵੇ।
ਤੇ ਜਦੋਂ ਕੋਈ ਵੈਰੀ ਆਉਂਦਾ ਸੀ ਉਹਦੀ ਨੀਤ ਨੂੰ ਜਾਣ ਕੇ ਉਹ ਘੰਟਿਆਂ ਦੀ ਮਾਲਾ ਖੜਕਦੀ ਸੀ, ਉਹਦੀ ਆਵਾਜ਼ ਨੂੰ ਸੁਣ ਕੇ ਫਿਰ ਜਰਾਸੰਧ ਸੁਚੇਤ ਹੋ ਕੇ ਸੈਨਾ ਨੂੰ ਭੇਜਦਾ ਸੀ ਵੈਰੀ ਨੂੰ ਰੋਕਣ ਦੇ ਲਈ।
ਚੱਕਰ ਬਣਾਇਓ ਇੱਕ ਮੰਤਰਣ ਕਰ, ਬੂਝਤ ਸ਼ਤਰੂ ਬੇਗ ਸਿਰ ਦੇ ਹਰ।
ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੰਤਰਾਂ ਦੇ ਬਲ ਦੇ ਨਾਲ ਉਸਨੇ ਇੱਕ ਚੱਕਰ ਵੀ ਬਣਾਇਆ ਹੋਇਆ ਸੀ।
ਬੂਝਤ ਸ਼ਤਰੂ ਬੇਗ ਸਿਰ ਦੇ ਹਰ, ਉਹ ਭਾਵ ਕੇ ਜਿਹੜਾ ਬਣਾਇਆ ਹੋਇਆ ਚੱਕਰ ਸੀ ਉਹ ਸ਼ਤਰੂ ਨੂੰ ਸਮਝ ਕੇ ਛੇਤੀ ਹੀ ਉਹਦਾ ਨਾਸ ਕਰ ਦਿੰਦਾ ਸੀ।
ਇਸ ਬਿਦ ਕੋ ਲੱਖ ਕੇ ਘਣ ਸ਼ਾਮ, ਤਜਿਓ ਪ੍ਰਵੇਸ਼ ਦੁਆਰ ਅਭੀਰਾਮ।
ਪਰ ਜਿਹੜਾ ਮੁੱਖ ਦਰਵਾਜ਼ਾ ਸੀ, ਜਿਹੜਾ ਪ੍ਰਵੇਸ਼ ਦਾ ਦੁਆਰ ਸੀ, ਉੱਥੇ ਹੀ ਇਹਨਾਂ ਚੀਜ਼ਾਂ ਨੂੰ ਤੈਨਾਤ ਕੀਤਾ ਸੀ। ਭਗਵਾਨ ਕ੍ਰਿਸ਼ਨ ਜੀ ਅੰਤਰਜਾਮੀ ਸਨ, ਇਸ ਕਰਕੇ ਇਹਦੇ ਜਰਾਸੰਧ ਦੇ ਦਾਵਾਂ ਨੂੰ ਉਹ ਜਾਣਦੇ ਸਨ।
ਹੋਏ ਪਸ਼ਚਾਤ ਕੋਟ ਚੜ ਗਏ, ਅਰਜਨ ਭੀਮ ਸੰਗ ਦੈ ਲਏ।
ਭਗਵਾਨ ਜੀ ਅਰਜਨ ਨੂੰ ਤੇ ਭੀਮ ਨੂੰ ਲੈ ਕੇ ਉਸ ਰਾਜੇ ਦੇ ਕਿਲੇ ਦੇ ਪਿਛਵਾੜੇ ਗਏ।
ਕੂਦ ਤਹਾਂ ਤੇ ਅੰਤਰ ਭਰੇ, ਭੂਪਤ ਨਿਕਟ ਜਾਏ ਪੇ ਖਰੇ।
ਉਥੋਂ ਛਾਲ ਮਾਰ ਕੇ ਫਿਰ ਅੰਦਰ ਗਏ ਨੇ ਤੇ ਅੱਗੇ ਰਾਜੇ ਦੇ ਕੋਲ ਜਾ ਕੇ ਪਹੁੰਚ ਗਏ, ਕਿਉਂਕਿ ਰਾਜਾ ਬਾਹਰ ਹੀ ਸੀ।
ਤਿਸ ਦਿਨ ਜਰਾਸੰਧ ਮਹੀਪਾਲ, ਦੇਖ ਤਪਾ ਅਪਸ਼ਗਨ ਵਿਸਾਲ।
ਉਸ ਦਿਨ ਰਾਜੇ ਜਰਾਸੰਧ ਨੇ ਕੋਈ ਵੱਡਾ ਅਪਸ਼ਗਨ ਦੇਖਿਆ ਸੀ, ਇਸ ਕਰਕੇ ਉਹ ਬਹੁਤਾ ਸਾਰਾ ਦਾਨ ਪੁੰਨ ਬੈਠ ਕੇ ਕਰ ਰਿਹਾ ਸੀ।
ਬੈਠਿਓ ਦਾਨ ਕਰਤ ਧਨ ਪਾਰੇ, ਜਾਚਕ ਖਰੇ ਸਮੀਪ ਨਿਹਾਰੇ।
ਉਹ ਬੈਠ ਕੇ ਬਹੁਤਾ ਸਾਰਾ ਦਾਨ ਧਨ ਦਾ ਕਰ ਰਿਹਾ ਸੀ। ਬਹੁਤੇ ਸਾਰੇ ਜਿਹੜੇ ਜਾਚਕ ਨੇ, ਜਿਹੜੇ ਮੰਗਣ ਵਾਲੇ ਨੇ, ਉਹ ਰਾਜੇ ਜਰਾਸੰਧ ਦੇ ਦੁਆਲੇ ਖੜੇ ਸਨ। ਜਦੋਂ ਇਹਨਾਂ ਤਿੰਨਾਂ ਨੇ ਕੰਧ ਨੂੰ ਟੱਪਿਆ, ਉਸ ਵੇਲੇ ਵੀ ਰਾਜੇ ਜਰਾਸੰਧ ਨੇ ਦੇਖ ਲਿਆ, ਪਰ ਕੁਝ ਉਸ ਵੇਲੇ ਆਖਿਆ ਨਾ।
ਕ੍ਰਿਸ਼ਨ ਭੀਮ ਅਰਜਨ ਕੀ ਓਰ, ਮਹੀਪਾਲਕ ਅਵਲੋਕਿਓ ਕੋਰ।
ਇਹਨਾਂ ਤਿੰਨਾਂ ਨੇ, ਕਿਉਂਕਿ ਪੰਡਤਾਂ ਦੇ ਸਰੂਪ ਨੂੰ ਧਾਰਨ ਕੀਤਾ ਸੀ, ਕ੍ਰਿਸ਼ਨ ਨੇ, ਭੀਮ ਨੇ ਤੇ ਅਰਜਨ ਨੇ, ਇਹਨਾਂ ਤਿੰਨਾਂ ਦੇ ਵੱਲ ਹੀ ਰਾਜੇ ਜਰਾਸੰਧ ਨੇ ਘੋਰ ਦ੍ਰਿਸ਼ਟੀ ਦੇ ਨਾਲ ਦੇਖਿਆ।
ਦਰਸ ਅਪੂਰਬ ਕਿਤ ਤੇ ਆਏ, ਇਹ ਛਤਰੀ ਦਿਜ ਭੇਖ ਬਣਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤਿੰਨਾਂ ਨੂੰ ਦੇਖ ਕੇ ਉਸ ਰਾਜੇ ਜਰਾਸੰਧ ਨੇ ਇਹਨਾਂ ਦੀ ਪਰਖ ਕੀਤੀ ਕਿ ਇਹਨਾਂ ਤਿੰਨਾਂ ਨੂੰ ਪਹਿਲਾਂ ਵੀ ਕਦੇ ਦੇਖਿਆ ਨਹੀਂ, ਪਤਾ ਨਹੀਂ ਕਿੱਥੋਂ ਆਏ ਨੇ। ਇਹ ਛਤਰੀ ਦਿਜ ਭੇਖ ਬਣਾਏ, ਰਾਜੇ ਜਰਾਸੰਧ ਨੇ ਪਛਾਣ ਕਰ ਲਈ ਕਿ ਹੈ ਤੇ ਤਿੰਨੇ ਛਤਰੀ ਨੇ, ਪਰ ਇਹਨਾਂ ਨੇ ਪੰਡਤਾਂ ਦੇ ਭੇਖ ਨੂੰ ਜਾਣ ਬੁੱਝ ਕੇ ਬਣਾਇਆ।
ਤਨਖ ਕਾਸ ਇਨ ਸਭ ਕੇ ਹਾਥ, ਕਿਆ ਇਹ ਕਰੇ ਕਪਟ ਕੇ ਸਾਥ।
ਰਾਜੇ ਜਰਾਸੰਧ ਨੇ ਚੰਗੇ ਤਰੀਕੇ ਦੇ ਨਾਲ ਉਹਨਾਂ ਦੇ ਹੱਥਾਂ ਪੈਰਾਂ ਨੂੰ ਦੇਖਿਆ ਤੇ ਰਾਜੇ ਜਰਾਸੰਧ ਨੇ ਦੇਖਿਆ ਕਿ ਧਨੁਸ਼ ਦੇ ਜਿਹੜੇ ਕਾਸੇ ਨੇ ਉਹ ਤਿੰਨਾਂ ਦੇ ਹੱਥਾਂ ਦੇ ਉੱਤੇ ਪਏ ਹੋਏ ਨੇ, ਭਾਵ ਕਿ ਛਤਰੀ ਨੇ, ਹਥਿਆਰਾਂ ਦੇ ਧਾਰਨੀ ਨੇ। ਇਹ ਧਨੁਸ਼ ਬਾਣ ਵੀ ਚਲਾਉਂਦੇ ਹੋਣਗੇ, ਪਰ ਇਹਨਾਂ ਨੇ ਇਸ ਤਰ੍ਹਾਂ ਦਾ ਕਪਟ ਕਿਉਂ ਕੀਤਾ ਹੈ, ਇਸ ਗੱਲ ਦਾ ਪਤਾ ਨਹੀਂ ਲੱਗਾ।
ਉੱਠੇ ਉਹ ਭੂਪ ਤਿੰਨ ਕੇ ਡਿੱਗ ਗਇਓ, ਬੁੱਧ ਬਲ ਤੇ ਸਭ ਜਾਣਤ ਪਾਇਓ।
ਆਖਰਕਾਰ ਜਰਾਸੰਧ ਆਪਣੇ ਸਿੰਘਾਸਣ ਤੋਂ ਉੱਠਿਆ ਹੈ, ਜਰਾ ਉਹਨਾਂ ਤਿੰਨਾਂ ਦੇ ਲਾਗੇ ਹੋਇਆ ਹੈ, ਆਪਣੀ ਬੁੱਧੀ ਦੇ ਨਾਲ ਤੇ ਆਪਣੀ ਤਾਕਤ ਦੇ ਨਾਲ ਸਾਰਾ ਕੁਝ ਜਾਣ ਗਿਆ ਜਰਾਸੰਧ।
ਕਹਿਓ ਤਿੰਨੋ ਸੋ ਕੋ ਤੁਮ ਆਹੋ, ਨਹੀਂ ਬਿਪਰ ਤਨ ਸਾਚੀ ਕਹੋ।
ਤਿੰਨਾਂ ਦੇ ਲਾਗੇ ਜਾ ਕੇ ਜਰਾਸੰਧ ਨੇ ਆਖਿਆ ਕਿ ਦੱਸੋ ਸੱਚੋ ਸੱਚ ਤੁਸੀਂ ਕੌਣ ਹੋ, ਕਿਉਂਕਿ ਭਾਵੇਂ ਤੁਸੀਂ ਪੰਡਤਾਂ ਦੇ ਸਰੀਰ ਨੂੰ ਧਾਰਨ ਕੀਤਾ ਹੈ, ਵੈਸੀ ਵੇਸ ਭੂਸ਼ਾ ਬਣਾਈ ਹੈ, ਪਰ ਦਰਅਸਲ ਤੁਸੀਂ ਪੰਡਤ ਨਹੀਂ ਹੋ।
ਸੀਧੇ ਮਗ ਨਹੀਂ ਅੰਤਰ ਆਏ, ਕੋਟ ਕੂਦ ਪਹੁੰਚੇ ਪਿਛਵਾਏ।
ਇਸ ਤੋਂ ਇਲਾਵਾ ਤੁਸੀਂ ਸਿੱਧੇ ਰਸਤੇ ਨੂੰ ਅਖਤਿਆਰ ਕਰਕੇ ਲੰਘ ਕੇ ਅੰਦਰ ਨਹੀਂ ਆਏ, ਤੁਸੀਂ ਕਿਲੇ ਦੀ ਕੰਧ ਤੇ ਪਿਛਵਾੜਿਓ ਚੜਿਓ ਤੇ ਫਿਰ ਅੰਦਰ ਪ੍ਰਵੇਸ਼ ਕੀਤਾ।
ਸੂਦੇ ਮਗ ਜੇ ਆਵਤੇ, ਘੰਟਾ ਸ਼ਬਦ ਕਰੰਤ, ਚੱਕਰ ਪਿਆਣ ਕਿਛਨਕ ਮੈਂ ਧਰਤੇ ਸਿਰ ਉਤਰੰਤ।
ਰਾਜਾ ਜਰਾ ਸਿੰਘ ਤਿੰਨਾਂ ਨੂੰ ਸੁਣਾ ਕੇ ਕਹਿੰਦਾ ਕਿ ਜੇਕਰ ਤੁਸੀਂ ਐਸੇ ਪਖੰਡ ਨੂੰ ਧਾਰਨ ਕਰਕੇ ਸਿੱਧੇ ਰਸਤੇ ਰਾਹੀਂ ਪ੍ਰਵੇਸ਼ ਕਰਦੇ, ਉਸੇ ਵੇਲੇ ਮੈਂ ਜਿਹੜਾ ਤੈਨਾਤ ਕੀਤਾ ਹੈ ਘੰਟਾ ਉਹਨੇ ਵੱਜਣਾ ਸ਼ੁਰੂ ਕਰ ਦੇਣਾ ਸੀ ਤੇ ਮੈਂ ਸੂਚਿਤ ਹੋ ਜਾਣਾ ਸੀ। ਇਸ ਤੋਂ ਇਲਾਵਾ ਜਿਹੜਾ ਭਿਆਨਕ ਚੱਕਰ ਹੈ ਉਹਨੇ ਛਿਣਕ ਦੇ ਵਿੱਚ ਹੀ ਤੁਹਾਡੇ ਸਿਰਾਂ ਨੂੰ ਧੜ ਤੋਂ ਵੱਖਰੇ ਕਰ ਦੇਣਾ ਸੀ।
ਸੁਣ ਕੰਨ ਸ਼ਾਮ ਬਖਾਨਿਓ ਤਿਸੈ ਚਤਰ ਪੁਰਖ ਚਹਿ ਗਹਿਰਿਪ ਜਿਸੈ।
ਜਦੋਂ ਰਾਜੇ ਜਰਾ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਭਗਵਾਨ ਕ੍ਰਿਸ਼ਨ ਜੀ ਬੋਲੇ ਨੇ, ਕਹਿੰਦੇ ਨੇ ਚਤਰ ਪੁਰਖ ਚਹਿ ਗਹਿਰਿਪ ਜਿਸੇ, ਕਹਿੰਦੇ ਨੇ ਕਿ ਜਿਹੜੇ ਚਤਰ ਸ੍ਰੇਸ਼ਟ ਪੁਰਸ਼ ਹੁੰਦੇ ਨੇ ਉਹ ਜੇਕਰ ਆਪਣੇ ਵੈਰੀ ਨੂੰ ਮਾਰਨ ਦਾ ਯਤਨ ਕਰਦੇ ਹੋਣ ਤੇ ਕਦੇ ਸਿੱਧੇ ਰਸਤੇ ਨਹੀਂ ਆਉਂਦੇ। ਕਹਿੰਦੇ ਨੇ ਸੂਧੇ ਮਗ ਸੋ ਆਵਤ ਨਾਹੀ ਆਪਣੋ ਕਾਜ ਕਰਨ ਕੋ ਚਾਹੀ। ਜਿਹੜੇ ਆਪਣੇ ਕੰਮ ਨੂੰ ਸਵਾਰਨਾ ਚਾਹੁੰਦੇ ਹੋਣ ਤੇ ਤੈਨੂੰ ਮਾਰਨਾ ਚਾਹੁੰਦੇ ਹੋਣ ਉਹ ਕਦੇ ਸਿੱਧੇ ਰਸਤੇ ਰਾਹੀਂ ਕਿਉਂ ਆਉਣਾ ਚਾਹੁੰਣਗੇ। ਇਸ ਕਰਕੇ ਸਾਫ ਹੀ ਦੱਸ ਦਿੱਤਾ ਕਿ ਅਸੀਂ ਤੇਰਾ ਨਾਸ ਕਰਨ ਦੇ ਵਾਸਤੇ ਆਏ ਹਾਂ, ਇਸ ਕਰਕੇ ਸਿੱਧੇ ਰਸਤੇ ਰਾਹੀਂ ਪ੍ਰਵੇਸ਼ ਨਹੀਂ ਕੀਤਾ। ਇਸ ਤਰੀਕੇ ਦੇ ਨਾਲ ਵਾਰਤਾਲਾਪ ਹੋਣਾ ਸ਼ੁਰੂ ਹੋਇਆ।
ਜਰਾ ਸੰਦ ਭਾਖਿਓ ਬਚ ਤਬੈ ਬੈਰ ਕਰਿਓ ਹਮ ਸੋ ਤੁਮ ਕਬੈ।
ਅੱਗੋਂ ਜਰਾ ਸੰਦ ਹੁਣ ਕਹਿੰਦਾ ਹੈ ਕਿ ਬੈਰ ਕਰਿਓ ਹਮ ਸੋ ਤੁਮ ਕਬੈ, ਭਾਵ ਕਿ ਤੁਸੀਂ ਮੇਰੇ ਕਦੋਂ ਦੇ ਵੈਰੀ ਹੋ, ਮੈਂ ਤੁਹਾਡੇ ਨਾਲ ਕੋਈ ਵੈਰ ਨਹੀਂ ਕੀਤਾ।
ਕਹਿੰਦਾ ਮੈਂ ਤੋ ਕਿਸੋਂ ਕਰੋ ਨਾ ਦੁਐਸ਼, ਤੁਮ ਕਿਮ ਜਾਣੋ ਕਹੋ ਅਸ਼ੇਸ਼।
ਭਾਵੇਂ ਕਿ ਉਹਨੇ ਪਛਾਣ ਕਰ ਲਈ ਹੈ ਤਿੰਨਾਂ ਦੀ ਕਿ ਬ੍ਰਾਹਮਣ ਨਹੀਂ ਹਨ, ਪਰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਹੈ ਕੌਣ ਨੇ।
ਇਸ ਕਰਕੇ ਕਹਿੰਦਾ ਹੈ ਕਿ ਮੈਂ ਤੇ ਕਿਸੇ ਦੇ ਨਾਲ ਕਦੇ ਵੈਰ ਨਹੀਂ ਕਰਦਾ, ਤੁਸੀਂ ਮੇਰੇ ਕਦੋਂ ਦੇ ਵੈਰੀ ਹੋ ਤੇ ਕਿਵੇਂ ਵੈਰੀ ਹੋ, ਸਾਰਾ ਜਿਹੜਾ ਆਪਣਾ ਹਾਲ ਹੈ ਨਾ ਉਹ ਤੁਸੀਂ ਦੱਸੋ ਕਿ ਤੁਸੀਂ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ, ਤੁਸੀਂ ਮੇਰੇ ਕਿਉਂ ਵੈਰੀ ਹੋ।
ਇਸ ਤਰੀਕੇ ਦੇ ਨਾਲ ਜਰਾ ਸੰਧ ਨੇ ਭਗਵਾਨ ਕ੍ਰਿਸ਼ਨ ਨੂੰ, ਇਸ ਤੋਂ ਇਲਾਵਾ ਅਰਜਨ ਨੂੰ ਤੇ ਭੀਮ ਨੂੰ ਸਵਾਲ ਕੀਤਾ ਕਿਸ ਤਰੀਕੇ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਜਰਾ ਸੰਧ ਦੀ ਗੱਲ ਦਾ ਜਵਾਬ ਦੇਣਗੇ, ਉਹ ਮੈਂ ਕੱਲ੍ਹ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ ਕਿਉਂਕਿ ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।